सतनाम कर्ता पुरख निर्भव निर्वैर अकाल मूरत अजुनी सैपहं गुरपुरसाद जप आदि सच जुगादि सच है सच नानक खुशी सच जेता समुंद सागर नीर भरिया तेते अवगन हमारे दया करो किछ मेर उपावो डूबदे पत्थर तारे जियड़ा अग्न बराबर तपै पीतर वगै काती परणवत नानक हुकम पछाण सुख होवै दिन राती परणवत नानक हुकम पछाण सुख होवै दिन राती सतनाम धनवाके गुरु साहिब जियो संबत साखा लिखिया मिल कर पावो तेल देहो सजन आशीषणिया ज्यों होवै साहिब स्यों मेल कर कर एको पाहु चा सदड़े नित पवन्ना सदन हारा सिमरिया नानक से देहे आवन्ना कर कर एको पाहुचा सदड़े नित पवन्ना सदन खारा सिमरिया नानक से देह आवन्ना वाह गुरु जी का खालसा वाह गुरु जी की फतेह। परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाई मान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा कीर्तन आप जी ने श्रवण कीता है जो कल आपां सोहेला साहिब जी दी अमृत बाणी दी विचार आरंभ कीती सी। इस बाणी दा ਆਰੰਭ ਵਾਲਾ ਸ਼ਬਦ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੋਇਆ ਹੈ, ਇਸ ਦੇ ਦੋ ਪਦਿਆਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਉਹਨਾਂ ਵਿੱਚ ਮੇਰੇ ਸਤਿਗੁਰੂ ਜੀ ਨੇ ਹਰ ਇੱਕ ਮਨੁੱਖ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਕਿ ਜੇ ਆਪਣੀ ਰਚਨਾ ਤੋਂ ਗਾਣਾ ਚਾਹੁੰਦਾ ਹੈ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਸਿਫਤ ਦਾ ਗੀਤ ਗਾ। ਤੇ ਸਾਹਿਬ ਕਹਿੰਦੇ ਨੇ ਉਸ ਪ੍ਰਭੂ ਨੂੰ ਕੋਈ ਕਿਸੇ ਕਿਸਮ ਦਾ ਕੋਈ ਭੈ ਨਹੀਂ, ਕੋਈ ਚਿੰਤਾ, ਕੋਈ ਤੋਖਲਾ, ਕੋਈ ਝੋਰਾ, ਕੋਈ ਘਬਰਾਹਟ ਨਹੀਂ। ਤੇ ਨਾਲ ਫਿਰ ਇੱਕ ਬਚਨ ਕੀਤਾ ਜੇ ਉਹਦੀ ਸਿਫਤ ਦਾ ਗੀਤ ਗਾਉਣਾ, ਉਹਦੀ ਸਿਫਤ ਸਲਾਹ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਕਰੀ। ਤੇ ਨਾਲ ਫਿਰ ਇੱਕ ਗੱਲ ਕਿਰਪਾ ਕਰਕੇ ਹੋਰ ਦ੍ਰਿੜ ਕਰਾਈ, ਕਹਿਣ ਲੱਗੇ ਉਹ ਕਰਤਾ ਹੈ ਤੇ ਕਰਤੇ ਦੇ ਨਾਲ ਉਹ ਦਾਤਾ ਵੀ ਹੈ, ਤੇ ਉਸ ਦਾਤਾਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਤੇ ਉਸ ਦਾਤਾਰ ਦਾ ਕਿਸੇ ਨੇ ਅੰਤ ਕੀ ਪਾ ਲੈ। ਇਹ ਕੱਲ ਤੱਕ ਆਪਾਂ ਵਿਚਾਰ ਕੀਤੀ ਸੀ, ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਿਰਪਾਲਤਾ ਕਰਕੇ ਹਰ ਇੱਕ ਮਨੁੱਖ ਮਾਤਰ ਨੂੰ ਇਹ ਗੱਲ ਦ੍ਰਿੜ ਕਰਾਈ ਹੈ ਕਿ ਮੌਤ ਆਉਣ ਤੋਂ ਪਹਿਲਾਂ ਇੰਨਾ ਕੁ ਯਤਨ ਕਰ ਲਏ ਕਿ ਪਰਮੇਸ਼ਵਰ ਦੇ ਪਿਆਰਿਆਂ ਦੀਆਂ ਅਸੀਸਾਂ ਲੈ ਲਏ, ਸਾਈਂ ਦੇ ਰੰਗ ਵਿੱਚ ਰਤੇ ਹੋਏ ਸੰਤ ਜਨਾਂ ਦੀ ਸੰਗਤ ਕਰ ਲਏ ਤਾਂ ਜੋ ਤੇਰਾ ਇਸ ਸੰਸਾਰ ਤੇ ਆਉਣਾ ਤੇ ਜਾਣਾ ਸਫਲ ਹੋ ਸਕੇ। ਆਓ ਇਸ ਪਵਿੱਤਰ ਸ਼ਬਦ ਦੇ ਅਖੀਰਲੇ ਦੋ ਪਦੇ, ਇਹਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਨੀ। ਆਪ ਸਮੂਹ ਮਾਈ ਭਾਈ ਯਤਨ ਕਰੋ ਆਪਣੇ ਖਿਆਲਾਂ ਨੂੰ, ਆਪਣੇ ਫੁਰਨਿਆਂ ਨੂੰ ਸੰਕੋਚ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਤਾਂ ਜੋ ਸਤਿਗੁਰੂ ਦੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਨਾਲ ਹੋ ਸਕੇ। ਕਰੋ ਕਿਰਪਾਲਤਾ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੋ ਪਦਿਆਂ ਦੇ ਅੰਦਰ ਜੋ ਸ਼ਬਦ ਵਰਤੇ ਨੇ, ਜੇਕਰ ਆਪਾਂ ਇਹਨਾਂ ਦੇ ਕੇਵਲ ਅਖਰੀ ਅਰਥ ਕਰੀਏ ਤੇ ਇਹਨਾਂ ਦੇ ਅਖਰੀ ਅਰਥ ਕਰਦਿਆਂ ਕੇਵਲ ਇਹ ਪ੍ਰਤੀਤ ਹੋਵੇਗਾ ਕਿ ਜਿਵੇਂ ਇੱਕ ਬੱਚੀ ਜਿਸ ਦਾ ਵਿਆਹ, ਜਿਸ ਦੀ ਸ਼ਾਦੀ ਰਚਾਈ ਗਈ ਹੈ ਤੇ ਉਸ ਬੱਚੀ ਨੇ ਆਪਣੀਆਂ ਸਖੀਆਂ ਸਖੇਲੀਆਂ ਨੂੰ, ਆਪਣੇ ਰਿਸ਼ਤੇਦਾਰ ਵਿੱਚ ਆਈਆਂ ਹੋਈਆਂ ਬੀਬੀਆਂ ਨੂੰ ਇਹ ਬਚਨ ਕਹੇ ਨੇ ਕਿ ਤੁਸੀਂ ਕਿਰਪਾ ਕਰਕੇ ਮੇਰੇ ਕੇਸਾਂ ਵਿੱਚ ਤੇਲ ਪਾਓ ਔਰ ਮੈਨੂੰ ਨਾਲ ਇਹ ਅਸੀਸ ਦੇਵੋ ਕਿ ਮੇਰੀ ਮੇਰੇ ਸਾਹਿਬ ਮੇਰੇ ਮਾਲਕ ਨਾਲ ਬਣ ਆਵੇ। ਪਰ ਜਦੋਂ ਅਸੀਂ ਇਸ ਪਵਿੱਤਰ ਬਚਨ ਦੇ ਅੰਤਰੀ ਭਾਵ ਲਾਂਗੇ, ਇਸ ਅੰਮ੍ਰਿਤ ਬਚਨ ਦੇ ਇਸ ਸ਼ਬਦ ਦੇ ਅੰਤਰੀਵ ਅਰਥ ਕਰਾਂਗੇ ਤੇ ਗੁਰਮੁਖੋ ਇੱਕ ਗੱਲ ਸਪਸ਼ਟ ਹੋਵੇਗੀ ਕਿ ਸਤਿਗੁਰੂ ਨੇ ਸਾਡੇ ਘਰਾਂ ਵਿੱਚ ਹੋਣ ਵਾਲੀ ਰਸਮ ਵਿੱਚੋਂ ਵੀ ਕੁਝ ਐਸੀਆਂ ਰਹਿਮਤ ਭਰੀਆਂ ਉਦਾਹਰਨਾਂ ਲੈ ਕੇ ਸਮਝਾਇਆ ਕਿ ਜਿਹਦੇ ਨਾਲ ਸਾਨੂੰ ਆਪਣੀਆਂ ਰਸਮਾਂ ਅਦਾ ਕਰਦਿਆਂ ਹੋਇਆਂ ਵੀ ਕਦੀ ਮੌਤ ਦਾ ਖਿਆਲ ਭੁੱਲੇ। ਸ਼ਬਦ ਨੇ ਅੱਜ ਕਿ ਸੰਬਤ, ਸੰਬਤ ਦਾ ਅਖਰੀ ਅਰਥ ਹੈ ਸਾਲ, ਸਾਹ ਤੇ ਸਾਏ ਦੇ ਅਖਰੀ ਅਰਥ ਨੇ ਕਿ ਵਿਆਹ ਵਾਲਾ ਦਿਨ ਜੋ ਮੁਕਰਰ ਹੋ ਚੁੱਕਾ। ਸੰਬਤ ਸ਼ਾਹ ਲਿਖਿਆ ਮਿਲਕਰ ਪਾਵੋ ਤੇਲ। ਪਾਵੋ ਤੇਲ ਦਾ ਅਰਥ ਹੈ ਆਓ ਸਖੀਓ ਸਖੀਲੀਓ। ਵਿਆਹ ਤੋਂ ਪਹਿਲਾਂ ਸਾਡੀ ਇੱਕ ਪਿੰਡਾਂ ਦੀ ਰਸਮ ਸੀ ਕਿ ਉਸ ਬੱਚੀ ਨੂੰ ਮਾਈਏ ਪਾਇਆ ਜਾਂਦਾ ਸੀ ਤੇ ਜਦੋਂ ਮਾਈਏ ਪਾਉਣਾ ਤੇ ਉਹਦੇ ਕੇਸਾਂ ਵਿੱਚ ਤੇਲ ਪਾਇਆ ਜਾਣਾ ਤੇ ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਦੋਂ ਉਹਦੇ ਕੇਸਾਂ ਵਿੱਚ ਤੇਲ ਪਾਉਂਦੇ ਸਨ ਤੇ ਉਸ ਵੇਲੇ ਸਖੇਲੀਆਂ ਭੈਣਾਂ ਭਰਜਾਈਆਂ ਚਾਚੀਆਂ ਤਾਈਆਂ ਇੱਕ ਪਾਸੇ ਮਾਈਏ ਪਾਉਣ ਲੱਗੀਆਂ। ਉਹਨਾਂ ਨੇ ਖੁਸ਼ੀ ਦੇ ਗੀਤ ਗਾਉਣੇ, ਸੋਹਲੇ ਗਾਉਣੇ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਗਾਉਂਦੀਆਂ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗਣੀ ਤੇ ਕਈਆਂ ਨੇ ਮਾਈਏ ਪਾਉਂਦੀਆਂ ਹੀ ਉਸ ਬੱਚੀ ਨੂੰ ਦੇਖ ਕੇ ਰੋਣ ਲੱਗ ਪੈਣਾ ਤੇ ਉਹਨੇ ਖੁਦ ਵੀ ਰੋਣਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਘਟਨਾ ਨੂੰ ਦੇਖ ਕੇ ਮਨ ਵਿੱਚ ਆਇਆ ਮਨਾ ਇਹ ਕੀ ਮਾਜਰਾ ਹੈ। ਇੱਕ ਪਾਸੇ ਇਸ ਰਸਮ ਨੂੰ ਅਦਾ ਕਰ ਰਹੇ ਨੇ, ਖੁਸ਼ੀ ਦਾ ਮੌਕਾ ਆਇਆ ਤੇ ਖੁਸ਼ੀ ਦੇ ਵੇਲੇ ਇੱਕੋ ਦਮ ਖਿੜ ਖਿੜਾ ਕੇ ਹੱਸਣਾ ਤੇ ਫਿਰ ਭੁੱਬਾਂ ਮਾਰ ਕੇ ਰੋ ਪੈਣਾ ਇਹਦਾ ਕਾਰਨ ਕੀ। ਦੇਖੋ ਸਤਿਗੁਰੂ ਨੇ ਫਿਰ ਉਸ ਰਸਮ ਨੂੰ ਨੇੜੇ ਖੋ ਕੇ ਦੇਖ ਕੇ ਇਸ ਰਾਹੀਂ ਵੀ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਵੀ ਜੋੜੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਜੇ ਪੁੱਛੋ ਕਿ ਉਹਨਾਂ ਨੂੰ ਤੁਸੀਂ ਖੁਸ਼ੀ ਦਾ ਗੀਤ ਗਾਉਂਦੀਆਂ ਇਸ ਬੱਚੀ ਨੂੰ ਮਾਈਏ ਪਾਉਂਦਿਆਂ ਰੋ ਕਿਉਂ ਰਹੀਆਂ ਜੇ, ਤੇ ਅੱਗੋਂ ਉੱਤਰ ਮਿਲਦਾ ਹੈ ਕਿ ਜਦੋਂ ਇਹਦੇ ਕੇਸਾਂ ਵਿੱਚ ਤੇਲ ਪਾਇਆ ਪ੍ਰਸੰਨਤਾ ਇਸ ਚੀਜ਼ ਦੀ ਖੁਸ਼ੀ ਇਸ ਚੀਜ਼ ਦੀ ਹੈ ਕਿ ਇਹਨੇ ਆਪਣੇ ਮਾਲਕ ਦੇ ਘਰ ਵੀ ਜਾਣਾ ਤੇ ਰੋਨੀਆਂ ਇਸ ਕਰਕੇ ਹਾਂ ਕਿ ਅੱਜ ਤੋਂ ਬਾਅਦ ਜਿਸ ਘਰ ਨੂੰ ਆਪਣਾ ਕਹਿੰਦੀ ਰਹੀ ਜਿਸ ਘਰ ਨੂੰ ਆਪਣਤ ਜਿਤਾਉਂਦੀ ਰਹੀ ਜਦੋਂ ਇਹ ਡੋਲੀ ਚੜੇਗੀ ਡੋਲੀ ਤੋਂ ਬਾਅਦ ਇੱਕ ਮਹਿਮਾਨ ਇੱਕ ਪ੍ਰਾਹੁਣੀ ਬਣ ਕੇ ਤਾਂ ਆਏਗੀ ਪਰ ਅੱਗੇ ਵਾਲਾ ਦਾਵਾ ਇਹਦਾ ਰਹਿਣਾ ਨਹੀਂ। ਧਿਆਨ ਦਿਆ ਜਿਸ ਗੱਲ ਨੂੰ ਸਮਝਣ ਲਈ ਗੁਰਮੁਖੋ। ਸਤਿਗੁਰੂ ਨੇ ਫਿਰ ਉੱਥੇ ਕਿਰਪਾ ਭਰੇ ਬਚਨ ਕਹਿ ਕਹਿਣ ਲੱਗੇ ਉਹ ਮਨਾ ਦੇਖ ਇਹ ਕੱਲੀ ਇੱਕ ਕਹਾਣੀ ਉਸ ਬੱਚੀ ਦੀ ਨਹੀਂ ਜਿਹਨੇ ਆਪਣੇ ਪੇਕੇ ਘਰ ਨੂੰ ਛੱਡ ਕੇ ਜਾਣਾ। ਕਹਿਣ ਲੱਗੇ ਇਹ ਹਰ ਇੱਕ ਜਿੰਦ ਦੀ ਕਹਾਣੀ ਹੈ ਤੇ ਜੇਕਰ ਕੋਈ ਇਸ ਕਹਾਣੀ ਨੂੰ ਸਮਝ ਜਾ। ਸਤਿਗੁਰੂ ਨੇ ਮੇਰ ਕਰਕੇ ਬਚਨ ਕਹਿ ਕਹਿਣ ਲੱਗੇ ਸੰਸਾਰ ਦੇ ਲੋਕ ਧੀ ਜਨਮ ਲਵੇ ਤੇ ਉਹਦੇ ਜਨਮ ਤੋਂ ਬਾਅਦ ਕਈ ਸਾਲ ਬੀਤ ਜਾਣ ਤੇ ਫਿਰ ਉਹਨਾਂ ਨੂੰ ਇੱਕ ਫਿਕਰ ਹੁੰਦਾ ਕਿ ਘਰ ਲੱਭੇ ਤੇ ਇਸ ਬੱਚੀ ਨੂੰ ਅਸੀਂ ਸਹੁਰੇ ਘਰ ਤੋਰ ਦਈਏ। ਕਹਿੰਦੇ ਨੇ ਜਨਮ ਤੋਂ ਕਈ ਸਾਲ ਬਾਅਦ ਘਰ ਲੱਭਿਆ ਜਾਂਦਾ। ਜਦੋਂ ਘਰ ਮਿਲ ਜਾਏ ਤੇ ਉਸ ਵੇਲੇ ਫਿਰ ਸਾਲ ਨਿਸ਼ਚਿਤ ਕਰਦੇ ਸਨ ਪੁਰਾਤਨ ਸਮੇਂ ਕਿ ਇਸ ਸਾਲ ਅਸੀਂ ਬੱਚੀ ਦਾ ਵਿਆਹ ਕਰਾਂਗੇ ਤੇ ਸਾਲ ਵਿੱਚ ਮਸ਼ੀਨਾਂ ਵੀ ਮੁਕਰਰ ਕਰਨਾ ਤੇ ਇੱਥੋਂ ਤੱਕ ਮਸ਼ੀਨੇ ਦੀ ਤਰੀਕ ਵੀ ਨਿਸ਼ਚਿਤ ਕਰ ਦੇਣੀ ਕਿ ਇਸ ਤਰੀਕ ਨੂੰ ਅਸੀਂ ਵਿਆਹ ਕਰਾਂਗੇ ਸ਼ਾਦੀ ਕਰਾਂਗੇ। ਤੇ ਸਾਹਿਬ ਕਹਿਣ ਲੱਗੇ ਕੇਵਲ ਤਰੀਕ ਨਹੀਂ ਸੱਚ ਜਾਣੋ ਬੰਦੇ ਨੇ ਤਾਂ ਹੁਣ ਸਮਾਂ ਵੀ ਮਿਲ ਦਿੱਤਾ ਦਿਨ ਵਿੱਚ ਕਿ ਇੰਨੇ ਵਜੇ ਬਰਾਤ ਆਵੇ ਤੇ ਸ਼ਾਮ ਨੂੰ ਇਸ ਟਾਈਮ ਅਸੀਂ ਆਪਣੇ ਘਰੋਂ ਡੋਲੀ ਤੋਰ ਦਿਆਂ। ਮੇਰੇ ਸਤਿਗੁਰੂ ਕਿਹਾ ਕਹਿਣ ਲੱਗੇ ਦੇਖ ਉਹ ਬੰਦਿਆ ਕਿ ਬੱਚੀ ਦੇ ਤਾਂ ਕਈ ਸਾਲ ਜਨਮ ਤੋਂ ਬਾਅਦ ਬਤੀਤ ਹੋਣ ਤਾਂ ਤੂੰ ਘਰ ਲੱਭਣਾ ਸਮੇਂ ਨਿਸ਼ਚਿਤ ਕਰਨਾ ਤਾਂ ਡੋਲੀਆਂ ਘਰ ਨੂੰ ਘਰੋਂ ਤੋਰਨਾ ਪਰ ਕਦੀ ਆਪਣੀ ਜਿੰਦ ਵੱਲ ਝਾਤੀ ਮਾਰੀ ਆ ਕਿ ਦੇਖ ਕਿ ਤੇਰੇ ਤਾਂ ਜਨਮ ਤੋਂ ਪਹਿਲਾਂ ਉਹ ਸਾਲ ਵੀ ਮਿਥਿਆ ਜਾ ਚੁੱਕਾ ਹੈ ਜਿਸ ਦਿਨ ਤੈਨੂੰ ਮੌਤ ਨੇ ਪਰਨਾ ਕੇ ਲੈ ਜਾਣ। ਦੇਖੋ ਸੰਬਤ ਸਾਹ ਲਿਖਿਆ ਇਹਦੇ ਅਰਥ ਕਰ ਰਹੇ ਹਾਂ। ਸੰਬਤ ਦਾ ਅਰਥ ਹੈ ਸਾਲ, ਸਾਹੇ ਦਾ ਅਰਥ ਭਾਵੇਂ ਇੱਥੇ ਵਿਆਹ ਵਾਲਾ ਦਿਨ ਕਰਾਂਗੇ ਪਰ ਗੁਰਮੁਖੋ ਇੱਥੇ ਅਰਥ ਕਰਾਂਗੇ ਅੰਤਰੀਵ ਕੇ ਮੌਤ ਵਾਲਾ ਦਿਨ। ਫਿਰ ਅੱਗੇ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ ਕਿ ਸੰਬਤ ਸਾਹ ਲਿਖਿਆ ਤੇਰਾ ਸਾਲ ਵੀ ਮੌਤ ਦਾ ਨਿਸ਼ਚਿਤ ਹੋ ਚੁੱਕਾ ਹੈ ਤੇ ਕੇਵਲ ਸਾਲ ਨਹੀਂ ਇੱਥੋਂ ਤੱਕ ਕੇ ਦਿਨ ਤੇ ਦਿਨ ਦੀਆਂ ਘੜੀਆਂ ਘੜੀਆਂ ਦੀ ਗੱਲ ਛੱਡ ਤੇਰੇ ਤਾਂ ਰੱਬ ਨੇ ਗਿਣ ਕੇ ਸਵਾਸ ਪਾ ਦਿੱਤੇ ਨੇ ਜਿੰਨੇ ਕੁ ਤੂੰ ਸਵਾਸ ਲੈਣੇ ਨੇ ਉਹਨਾਂ ਦੀ ਗਿਣਤੀ ਘੱਟ ਰਹੀ ਹੈ ਤੇ ਇੱਕ ਦਿਨ ਉਹ ਵੀ ਸਵਾਸ ਆ ਜਾਣਾ ਜਿਹੜਾ ਇੱਕ ਵਾਰੀ ਸਰੀਰ ਤੋਂ ਬਾਹਰ ਨਿਕਲਿਆ ਪਰਤ ਕੇ ਉਸ ਸਵਾਸ ਨੇ ਸਰੀਰ ਦੇ ਵਿੱਚ ਨਹੀਂ ਆਉਣਾ। ਮੌਤ ਦਾ ਸਾਲ ਵੀ ਲਿਖਿਆ ਮੌਤ ਦਾ ਮਕੀਨਾ ਵੀ ਲਿਖਿਆ, ਮੌਤ ਦੀ ਤਰੀਕ ਵੀ ਲਿਖੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਹੈ ਕਿ ਮੌਤ ਦੀਆਂ ਘੜੀਆਂ ਪਲ ਤੇ ਮੌਤ ਦੇ ਸਵਾਸ ਵੀ ਲਿਖ ਦਿੱਤੇ। ਸਤਿਗੁਰੂ ਨੇ ਜਦੋਂ ਕਿਹਾ ਫਿਰ ਕਹਿੰਦੇ ਨੇ ਕਿ ਬੱਚੀ ਨੂੰ ਤਾਂ ਅਸੀਸਾਂ ਦਿੰਦੀਆਂ ਨੇ ਭੈਣਾਂ ਭਰਜਾਈਆਂ, ਫਿਰ ਖੇ ਜਿੰਦੇ ਜੇ ਤੂੰ ਮਾਲਕ ਦੇ ਚਰਨਾਂ ਵੀ ਜੁੜਨਾ ਹੈ ਤੇ ਜਿਹੜੇ ਕਰਨੀ ਵਾਲੇ ਸੰਤ ਜਾਣੇ ਜਿਨ੍ਹਾਂ ਨੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਸਾਈ ਨੂੰ ਰਿਝਾ ਲਿਆ, ਤੂੰ ਉਹਨਾਂ ਦੇ ਚਰਨਾਂ ਵਿੱਚ ਕਰ ਬੇਨਤੀ ਕਿਤੇ ਤੇਰੇ ਲਈ ਅਰਦਾਸ ਕਰਨ ਤੇ ਤੇਰੀ ਤੇਰੇ ਮਾਲਕ ਨਾਲ ਬਣਿਆ। ਅੱਜ ਦੀ ਸ਼ਬਦ ਦਾ ਇਹਨਾਂ ਦੋ ਪਦਿਆਂ ਦਾ ਵਿਸ਼ਾ ਇਹ ਵੀ, ਪਹਿਲਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਕਿ ਮੌਤ ਵਾਲਾ ਦਿਨ ਨਿਸ਼ਚਿਤ ਹੋ ਚੁੱਕਾ ਤੇ ਯਤਨ ਕੀਤਾ ਕਿ ਅੱਜ ਬਾਬਾ ਫਰੀਦ ਸਾਹਿਬ ਉਹਨਾਂ ਦੇ ਤਕਰੀਬਨ 3 ਕੁ ਬਚਨਾਂ ਨੂੰ ਪ੍ਰਮਾਣ ਵਜੋਂ ਅਰਜ਼ ਕਰਨਾ ਚਾਹੁੰਦਾ ਕਿ ਮੌਤ ਵਾਲਾ ਦਿਨ ਪਹਿਲੇ ਮੁਕਰਰ ਹੋ ਗਿਆ। ਬਾਬਾ ਫਰੀਦ ਸਾਹਿਬ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਨੇ, ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 130 ਦੇ ਕਰੀਬ ਸ਼ਲੋਕ ਨੇ ਤੇ ਉਹਨਾਂ ਵਿੱਚੋਂ 18 ਸ਼ਲੋਕ ਸਤਿਗੁਰੂ ਜੀ ਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ, ਤੇ ਉਹਨਾਂ ਸ਼ਲੋਕਾਂ ਵਿੱਚ ਬਾਬਾ ਫਰੀਦ ਜੀ ਦੇ ਸਿਧਾਂਤ ਨੂੰ ਹੀ ਵਿਆਖਿਆ ਉਹਦੀ ਕੀਤੀ ਗਈ। ਬਾਬਾ ਫਰੀਦ ਸਾਹਿਬ ਉਹਨਾਂ ਦੇ ਸ਼ਲੋਕ ਪੜ੍ਹੀਏ ਤੇ ਪਹਿਲਾ ਸ਼ਲੋਕ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਦੋ ਪਦਿਆਂ ਨੂੰ ਪੜ੍ਹੋ, ਮਾਨੋ ਕਿ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਦੀ ਵਿਆਖਿਆ ਬਾਬਾ ਫਰੀਦ ਸਾਹਿਬ ਕਰਦੇ ਪਏ। ਉਹਨਾਂ ਨੇ ਬਚਨ ਕਹਿ, ਹਜ਼ੂਰ ਨੇ ਕਿਹਾ ਸੰਬਤ ਸਾਹਾ ਲਿਖਿਆ, ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਜਿੱਤ ਦਿਹਾੜੈ ਧਨ ਵਰੀ। ਧਨ ਦਾ ਅਰਥ ਹੈ ਤੇ ਜੀਵ ਰੂਪੀ ਇਸਤਰੀ, ਵਰੀ ਦਾ ਅਖਰੀ ਅਰਥ ਹੈ ਵਰੀ ਜਾਏਗੀ, ਵਿਆਹੀ ਜਾਏਗੀ। ਜਿੱਤ ਦਿਹਾੜੇ ਧਨ ਵਰੀ ਤੇ ਨਾਲ ਬਚਨ ਕਹਿੰਦੇ ਨੇ ਸਾਹੇ ਲੈ ਲਿਖਾਏ ਸੰਬਤ ਸਾਹਾ ਲਿਖਿਆ, ਉਹ ਸਾਹਾ ਤੂੰ ਲਿਖਾ ਕੇ ਲਿਆਈ ਹੈ ਜਿੰਦੇ। ਤੇ ਸੱਚ ਜਾਣੋ ਇੱਕ ਬੰਦਾ ਐਸਾ ਹੈ ਜਿਹੜਾ ਆਪਣੇ ਲਿਖਾਏ ਤੋਂ ਆਪ ਹੀ ਮੁੱਕਰ ਜਾਂਦਾ ਹੈ, ਰੱਬ ਕਦੀ ਆਪਣੇ ਲਿਖੇ ਹੋਏ ਤੋਂ ਮੁੱਕਰਦਾ ਨਹੀਂ। ਇਹ ਅਰਜ਼ ਮੈਂ ਅੱਗੇ ਕਰਨੀ ਹੈ, ਇਨਸਾਨ ਮੁੱਕਰਦਾ ਹੈ। ਸਾਹਿਬ ਕਹਿ ਰਹੇ ਨੇ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਉਸ ਸਾਹੇ ਨੂੰ ਤੂੰ ਲਿਖਾ ਕੇ ਆਇਆ ਤੇ ਦੇਖੋ ਜੋ ਕੁਝ ਲਿਖਾਇਆ ਆਪਣੇ ਹੱਥੀ ਲਿਖਾ ਕੇ ਆਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਅਨਕ ਜਤਨ ਕਰ ਕਾਲ ਸੰਤਾਏ ਤੇ ਅਗਲੀ ਤੋਕੇ ਮਰਨ ਲਿਖਾਏ ਮੰਡਲ ਮੈਂ ਆਏ। ਲਿਖਾਏ ਦਾ ਅਰਥ ਕੀ ਹੈ? ਸਾਹਿਬ ਨੇ ਕਿਹਾ ਵੀ ਤੂੰ ਆਪ ਲਿਖਾ ਕੇ ਆਇਆ, ਧੱਕੇ ਨਾ ਲਈ, ਤੂੰ ਆਪ ਦਿਨ ਨਿਸ਼ਚਿਤ ਕਰਾਇਆ ਕਿ ਮੈਂ ਇੰਨਾ ਕੁ ਸਮਾਂ ਧਰਤੀ ਤੇ ਰਹਿਣਾ। ਦੇਖ ਸਜਣਾ, ਤੂੰ ਆਪਣੇ ਲਿਖਾਏ ਹੋਏ ਨੂੰ ਭੁੱਲ ਗਿਆ ਹੈ ਤੇ ਜਿਹੜਾ ਲਿਖਣ ਵਾਲਾ ਉਹਨੇ ਕਦੀ ਨਹੀਂ ਭੁੱਲਣਾ। ਜਿਤਨੇ ਕੁ ਤੂੰ ਲਿਖਾ ਕੇ ਆਇਆ ਸੱਚ ਜਾਣੀ ਉਸ ਲਿਖੇ ਦੇ ਅਨੁਸਾਰ ਤੇਰਾ ਦਿਨ ਜ਼ਰੂਰ ਆਉਣ। ਸਤਿਗੁਰੂ ਨੇ ਬਚਨ ਕਹਿ, ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ ਤੇ ਬਾਬਾ ਫਰੀਦ ਕਹਿ ਰਹੇ ਨੇ ਜਿੱਤ ਦਿਹਾੜਾ ਧਨ ਵਰੀ ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ। ਮਲਕ ਦਾ ਅਖਰੀ ਅਰਥ ਇੱਥੇ ਵੇ ਮੌਤ ਦਾ ਫਰਿਸ਼ਤਾ, ਕੰਨੀ ਸੁਣੀ ਦਾ। ਅੱਜ ਟੀਕਰਾ ਕੰਨਾਂ ਨਾਲ ਹੀ ਸੁਣਿਆ ਸੀ ਨਾ ਕਿ ਫਲਾਣੇ ਬੰਦੇ ਦੀ ਮੌਤ ਹੋ ਗਈ, ਫਲਾਣਾ ਵੀ ਚਲਾ ਗਿਆ। ਕਹਿਣ ਲੱਗੇ ਲੋਕੋ ਅੱਜ ਟੀਕਰਾ ਕੰਨਾਂ ਨਾਲ ਸੁਣਦੇ ਪਏ ਸਾਂ, ਅੱਜ ਅੱਖਾਂ ਨਾਲ ਦੇਖ ਲਿਆ ਜਿਹੜਾ ਲੋਕਾਂ ਦੇ ਘਰ ਦੇ ਦਰਵਾਜ਼ੇ ਖੜਕਾਉਂਦਾ ਸੀ ਉਹ ਅੱਜ ਮੇਰੇ ਬੂਹੇ ਅੱਗੇ ਵੀ ਆ ਗਏ। ਸਾਹਿਬ ਕਹਿੰਦੇ ਨੇ ਮਲਕ ਜੇ ਕੰਨੀ ਸੁਣੀ ਦਾ, ਮੌਤ ਦਾ ਫਰਿਸ਼ਤਾ ਕੰਨਾਂ ਨਾਲ ਸੁਣਿਆ ਸੀ, ਮੂੰਹ ਦਿਖਾਲੇ ਆਏ, ਉਹਨੇ ਆ ਕੇ ਆਪਣਾ ਚਿਹਰਾ ਆਪਣਾ ਮੁੱਖ ਵੀ ਦਿਖਾਇਆ। ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ। ਤੇ ਪਿਆਰਿਆ ਚੇਤੇ ਰੱਖੀ ਅਸੀਸਾਂ ਲੈ ਲੈ, ਕਿਉਂਕਿ ਉਹ ਦਿਨ ਆਉਣ ਵਾਲਾ ਹੈ ਜਿੱਦਨ ਜਿੰਦ ਨਿਮਾਣੀ ਕੱਢੀ ਹੈ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਜਿੰਦ ਨਿਮਾਣੀ ਕੱਢੀ ਹੈ ਖੱਡਾਂ ਕੂਕੜ ਕਾਏ। ਫਿਰ ਕਹਿਣ ਲੱਗੇ ਸਾਹੇ ਲਿਖੇ ਨਾ ਚੱਲਣੀ, ਨਾ ਚੱਲਣੀ ਦਰ ਤੇ ਜੋ ਲਿਖਿਆ ਉਹਨੇ ਮਿਟਣਾ ਨਹੀਂ, ਜੋ ਲਿਖਿਆ ਉਹਨੇ ਖਤਮ ਨਹੀਂ ਹੋਣਾ। ਮਤ ਕੋਈ ਸੋਚੇ ਕਿ ਜੋ ਸਾਈ ਨੇ ਲਿਖ ਦਿੱਤਾ ਇਹਨੂੰ ਕੋਈ ਮਿਟਾ ਦੇਵੇਗਾ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ, ਜਿੰਦ ਨੂੰ ਇਹ ਗੱਲ ਸਮਝਾ ਕਿਹੜੀ ਕਿ ਸੰਬਤ ਸਾਹਾ ਲਿਖਿਆ। ਜਿੰਦੂ ਕੁ ਸਮਝਾਏ ਤੇ ਸਾਹਿਬ ਕਹਿੰਦੇ ਨੇ ਕਿ ਉੱਥੇ ਜਿੰਦ ਵਹੁਟੀ ਜਿਹੜਾ ਵਿਆਹ ਵਾਲਾ ਦਿਨ ਹੈ ਉੱਥੇ ਜਿੰਦ ਇੱਕ ਸੁਹਾਗਣ ਬਣੇਗੀ, ਇੱਕ ਇਸਤਰੀ ਇੱਕ ਵਹੁਟੀ ਬਣੇਗੀ। ਜਿੰਦ ਵਹੁਟੀ ਤੇ ਲਿਜਾਏਗਾ ਕੌਣ? ਮਰਨ ਵਰ ਮੌਤ ਇਹਨੂੰ ਲਾਵਾਂ ਲਾੜਾ ਬਣ ਕੇ ਲੈ ਜਾਏਗੀ। ਜਿੰਦ ਬਹੁਤੀ ਮਰਨ ਵਰ ਲੈ ਜਾਤੀ ਪਰਨਾਏ ਆਪਣ ਹੱਥੀ ਜੋਲ ਕਹਿ ਧਿਆਨ ਦਿਆ ਜਿਸ ਧੋਕਵਾ। ਕਹਿੰਦੇ ਨੇ ਹੋ ਮੇਰੇ ਸਰੀਰਾਂ ਫੇ ਮੇਰੀ ਦੇਹੀ, ਆਪਣੇ ਹੱਥਾਂ ਨਾਲ ਤਾਂ ਤੂੰ ਜਿੰਦ ਨੂੰ ਵਿਦਿਆ ਵੀ ਕਰਨੀ ਏ ਤੇ ਜਿਹਨੂੰ ਤੂੰ ਵਿਦਿਆ ਕਰਨ ਤੁਰੀ ਏ ਇਦੂ ਬਾਅਦ ਤੈਨੂੰ ਕਿਸੇ ਗਲੇ ਨਾਲ ਨਹੀਂ ਉਲਾਣਾ। ਇੱਕ ਵਾਰੀ ਜਿੰਦ ਚਲੇਗੀ ਆਪਣੇ ਵੀ ਤੈਨੂੰ ਗਲ ਤੋਂ ਲਾ ਕੇ ਪਰਾਂ ਸੁੱਟ ਦੇਣੀ। ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੇ ਭਾਏ ਕਿਤੇ ਗਲੇ ਨਾਲ ਜਾ ਕੇ ਲੱਗੇਗੀ ਭੋਲੀਏ ਦਈਏ ਤੈਨੂੰ ਤਾਂ ਮਰਨ ਤੋਂ ਬਾਅਦ ਆਪਣਿਆਂ ਨੇ ਵੀ ਗਲੇ ਨਾਲ ਨਹੀਂ ਲਾਂ। ਇਹਦਾ ਮਤਲਬ ਕਿ ਮੌਤ ਵਾਲਾ ਦਿਨ ਨਿਸ਼ਚਿਤ ਹੈ। ਉਸ ਮਹਾਨ ਸੂਫੀ ਨੇ ਉਸ ਮਹਾਨ ਮਹਾਂਪੁਰਸ਼ ਨੇ ਯਤਨ ਕੀਤਾ ਕਿ ਬੰਦੇ ਨੂੰ ਕਿਸੇ ਤਰੀਕੇ ਨਾਲ ਮੌਤ ਚੇਤੇ ਰਹਿ ਜਾਏ, ਸਮਝ ਪੈ ਜਾਏ ਕਿ ਮੇਰਾ ਸਮਾਂ ਨਿਸ਼ਚਿਤ ਹੋ ਚੁੱਕਾ ਹੈ। ਉਹਨਾਂ ਨੇ ਦੋ ਤਿੰਨ ਉਦਾਹਰਨਾਂ ਮੈਂ ਹੋਰ ਅਰਜ਼ ਕਰਕੇ ਫਿਰ ਅੱਗੇ ਤੁਰਨਾ ਇਸ ਸ਼ਬਦ ਦੀ ਵਿਆਖਿਆ ਵੱਲ। ਬਾਬਾ ਫਰੀਦ ਸਾਹਿਬ ਦੀ ਇੱਕ ਟੋਕ ਹੁੰਦੀ ਹੈ, ਸ਼ਬਦ ਆਉਂਦਾ ਰਾਗ ਆਸਾ ਵਿੱਚ ਕਿ ਬੋਲੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਕਿ ਸ਼ੇਖ ਫਰੀਦ ਬੋਲ ਕੇ ਕਹਿ ਰਿਹਾ ਕੀ ਕਹਿ ਰਿਹਾ ਮੇਰੇ ਪਿਆਰੇ ਵੀਰ, ਜੇ ਲੱਗਣੀ ਤੇ ਰੱਬ ਦੇ ਚਰਨਾਂ ਵਿੱਚ ਲੱਗ, ਜੇ ਜੁੜਨੇ ਤੇ ਸਾਈਂ ਦੇ ਚਰਨਾਂ ਵਿੱਚ ਜੁੜ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਤੇ ਨਾਲ ਕਹਿੰਦੇ ਨੇ ਮੈਂ ਤਾਂ ਤੈਨੂੰ ਕਹਿਣਾ ਪਿਆ ਲੱਗ ਜਾ ਅੱਲਾਹ ਦੇ ਚਰਨਾਂ ਵਿੱਚ। ਇਹ ਤਨ ਹੋਸੀ ਖਾਕ, ਇਸ ਤਨ ਨੇ ਇੱਕ ਦਿਨ ਖਾਕ ਬਣ ਜਾਣਾ, ਮਿੱਟੀ ਹੋ ਜਾਣਾ। ਨਿਮਾਣੀ ਗੋਰ ਘਰੇ, ਨਿਮਾਣੀ ਦਰ ਤੇ ਜਿਹਨੂੰ ਕੋਈ ਮਾਨ ਨਹੀਂ ਦਿੰਦਾ, ਇੱਕ ਦਿਨ ਤੈਨੂੰ ਉਸ ਨਿਮਾਣੀ ਗੋਰ ਦੇ ਵਿੱਚ ਆਪਣਾ ਟਿਕਾਣਾ ਬਣਾਉਣਾ ਪੈਣਾ। ਤਵੱਜੋ ਦਿਆ ਕੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਮੈਂ ਵਿੱਚੋ ਵਿੱਚ ਵਰਤ ਕਰ ਰਿਹਾ ਪੂਰਾ ਸ਼ਬਦ ਨਹੀਂ। ਉਹਦੇ ਵਿੱਚ ਤੁਕ ਹੁੰਦੀ ਏ ਸ਼ੇਖ ਖਿਆਤੀ ਜਗ ਨਾ ਕੋਈ ਥਿਰ ਰਹਿਆ, ਸੰਬਤ ਸਾਹਾ ਲਿਖਿਆ। ਕਹਿਣ ਲੱਗੇ ਇਸ ਦੁਨੀਆਂ ਵਿੱਚ ਅੱਜ ਟੀਕਰਾ ਕੋਈ ਵੀ ਥਿਰ ਨਹੀਂ ਰਿਹਾ, ਕੋਈ ਵੀ ਟਿਕਿਆ ਨਹੀਂ। ਸ਼ੇਖ ਖਿਆਤੀ ਜਗ ਨਾ ਕੋਈ ਥਿਰ ਰਿਹਾ, ਤੇ ਪਿਆਰਿਆ ਜਿਹੜੇ ਘਰ ਵਿੱਚ ਤੂੰ ਵਸ ਨਾ ਪੈ, ਜਿਸ ਧਰਤੀ ਤੇ ਤੂੰ ਪਿਆਰੀ ਨਾ। ਕਹਿਣ ਲੱਗੇ ਜਿਸ ਆਸਨ ਹਮ ਬੈਠੇ ਕੇਤੇ ਬੈਠ ਗਿਆ, ਪਤਾ ਨੀ ਕਿੰਨੇ ਕੁ ਬਹਿ ਕੇ ਚਲੇ ਗਏ ਜਿਨ੍ਹਾਂ ਦੇ ਸਾਹੇ ਲਿਖੇ ਸਨ। ਹੁਣ ਉਹਨਾਂ ਨੇ ਅੱਗੇ ਇੱਕ ਤੁਕ ਵਿੱਚ ਚਾਰ ਪ੍ਰਮਾਣ ਦਿੱਤੇ ਨੇ, ਤੇ ਦੇਖੋ ਕਿੰਨੀ ਕੁ ਸੰਖੇਪ, ਇੰਨਾ ਵੱਡਾ ਗਿਆਨ ਰੱਖ ਦਿੱਤਾ। ਕਹਿਣ ਲੱਗੇ ਕਪਤਕ ਕੂੰਜਾ, ਇਹਦੇ ਅਰਥ ਜਦੋਂ ਕਰਨੇ ਨੇ ਨਾ, ਇਸ ਤੁਕ ਨੂੰ ਕਦੀ ਨਾ ਭੁੱਲਿਓ, ਕਿਉਂਕਿ ਇਸ ਤੁਕ ਦੇ ਅਰਥ ਕਰਨ ਤੋਂ ਪਹਿਲਾਂ ਇਹ ਤੁਕ ਚੇਤੇ ਰੱਖਣੀ ਪੈਗੀ ਕਿ ਜਿਸ ਆਸਨ ਹਮ ਬੈਠੇ ਕੇਤੇ ਬੈਠ ਗਿਆ। ਕਹਿਣ ਲੱਗੇ ਕਪਤਿਕ ਕੂੰਜਾ ਚੇਤ ਡਾਉ ਸਾਵਣ ਬਿਜਲੀਆਂ, ਸੇ ਆਲੇ ਸੁਖੰਦੀਆਂ ਤਿਰ ਗੱਲ ਬਾੜੀਆਂ। ਅੱਗੇ ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੂ, ਗੰਢਿੰਦਿਆਂ ਛੇ ਮਾਂ ਤੁੜੰਦਿਆਂ ਸਿੱਖ ਖਿਣੂ। ਤਵੱਜੋ ਦਿਆ ਜਿਸ ਤੋਂ ਕੋਲ ਕਪਤਿਕ ਕੂੰਜਾ ਚੇਤ ਡਾਉ ਤੇ ਬਾਬਾ ਫਰੀਦ ਸਾਹਿਬ ਉਸ ਪੰਜਾਬ ਦੀ ਧਰਤੀ ਦੇ ਵਸਨੀਕ ਨੇ, ਜਿੱਥੋਂ ਦੀ ਤਸੀਰ, ਜਿੱਥੋਂ ਦੀ ਬੋਲੀ, ਜਿੱਥੋਂ ਦਾ ਪਾਣੀ, ਅੱਤ ਦਾ ਮਿੱਠਾ। ਉਹਨਾਂ ਸ਼ਬਦ ਵਰਤੇ ਕਿ ਜਦੋਂ ਕੱਤੇ ਦਾ ਮਹੀਨਾ ਆਉਂਦਾ, ਕਦੀ ਤੂੰ ਝਾਤੀ ਮਾਰੀਏ ਕਿ ਕੂੰਜਾ ਠੰਡੇ ਇਲਾਕੇ ਵਿੱਚੋਂ ਉਡਾਰੀ ਮਾਰ ਕੇ ਕੱਤੇ ਦੇ ਮਹੀਨੇ ਵਿੱਚ ਸਰਦੀ ਸ਼ੁਰੂ ਹੋਵੇ, ਤੇ ਪੰਜਾਬ ਦੀ ਧਰਤੀ ਤੇ ਅਕਸਰ ਦੇਖਣ ਨੂੰ ਕੂੰਜਾ ਮਿਲੀਆਂ। ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਉਹਨਾਂ ਦੀਆਂ ਉਦਾਹਰਨਾਂ ਲਈਆਂ ਤੇ ਉਹਨਾਂ ਲਈ ਆਮ ਤੌਰ ਤੇ ਸ਼ਬਦ ਵਰਤੇ ਕਿ ਉਡੈ ਊਡ ਆਵੈ ਸਹਿ ਕੋਸਾ। ਉਸ ਦੀ ਗੱਲ ਕੀਤੀ ਕਿ ਕੱਤਕ ਕੂੰਜਾਂ, ਕੱਤੇ ਦੇ ਮਹੀਨੇ ਵਿੱਚ ਕੂੰਜਾਂ ਆਈਆਂ ਤੇ ਸਿਆਲ ਦੇ ਦਿਨ ਵਿੱਚ ਉਹ ਪੰਜਾਬ ਦੀ ਧਰਤੀ ਤੇ ਰਹੀਆਂ ਜਾਂ ਉਸ ਗਰਮ ਇਲਾਕੇ ਵਿੱਚ ਰਹੀਆਂ ਜਿੱਥੇ ਸਰਦੀ ਘੱਟ ਸੀ। ਉਹਨਾਂ ਨੇ ਕੱਤੇ ਦੇ ਮਹੀਨੇ ਵਿੱਚ ਆਈਆਂ, ਸਰਦੀ ਬਤੀਤ ਕੀਤੀ, ਪਰ ਇੱਕ ਗੱਲ ਚੇਤੇ ਰੱਖੀ ਕਿ ਜਿਸ ਕੂੰਜ ਨੇ ਕਈ ਮਹੀਨੇ ਉਸ ਧਰਤੀ ਤੇ ਬਤੀਤ ਕੀਤੇ ਨੇ, ਉਹ ਕੂੰਜ ਕਦੀ ਵੀ ਦਾਵਾ ਕਰਕੇ ਨਹੀਂ ਕਹਿੰਦੀ ਮੈਂ ਸਦਾ ਰਹਿਣਾ ਹੈ। ਉਹ ਹਮੇਸ਼ਾ ਇੱਕ ਮਹਿਮਾਨ ਬਣ ਕੇ ਆਉਂਦੀ ਏ। ਕੱਤਕ ਦੀ ਆਈ ਕੋਈ ਕੂੰਜ ਸਦਾ ਨਹੀਂ ਟਿਕੀ, ਤੇ ਮੇਰੀਏ ਭੋਲੀਏ ਜਿੰਦੇ ਮਾਣ ਨਾ ਕਰੀ, ਜਿਸ ਘਰ ਵਿੱਚ ਤੂੰ ਬੈਠੀ ਏ ਕੁਝ ਕੁ ਦਿਨਾਂ ਦੀ ਖੇਡ, ਇੱਕ ਦਿਨ ਤੂੰ ਵੀ ਚਲੇ ਜਾ। ਕੱਤਕ ਕੂੰਜਾਂ ਚੇਤ ਡਾਉ, ਹੁਣ ਇਹਦਾ ਅਰਥ ਗੁਰਮੁਖ ਕਰਦੇ ਨੇ ਕਿ ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ, ਕਹਿੰਦੇ ਨੇ ਉਹ ਲੱਗੀ ਕੋਈ ਅੱਗ ਕਿੰਨੇ ਕੁ ਦਿਨ ਰਹੇਗੀ, ਤੇ ਇਹਦਾ ਅਰਥ ਇਹ ਵੀ ਕਰਦੇ ਨੇ ਕਿ ਜਿਹੜੇ ਰੁੱਖ ਅੱਤ ਦੇ ਖਰੇ ਨੇ, ਦੇਖੋ ਫੱਗਣ ਦੇ ਮਹੀਨੇ ਵਿੱਚ ਰੁੱਖਾ ਨਾ ਹੋਇਆ ਹੈ, ਜੇ ਮਾਘ ਫੱਗਣ ਬਸੰਤ ਦੀ ਰੁੱਤ ਨੇ ਹਰਿਆਵਲ ਦਿੱਤੀ, ਤੇ ਕਹਿਣ ਲੱਗੇ ਇਸ ਹਰਿਆਵਲ ਦਾ ਵੀ ਇੰਨਾ ਕੁ ਮਾਣ ਨਾ ਕਰੀ। ਕੱਤੇ ਦੇ ਮਹੀਨੇ ਵਿੱਚ ਵਾਹਿਗੁਰੂ ਚੇਤ ਦੇ ਮਹੀਨੇ ਵਿੱਚ ਵਾਂਸ ਰਗੜਨੇ ਨੇ, ਅੱਗ ਨਿਕਲਣੀ ਅੱਤ ਦੇ ਹਰਿਆਵਲ ਦੀ ਮਾਣ ਕਰਨ ਵਾਲਿਆਂ, ਇਹਨਾਂ ਪੱਤਿਆਂ ਨੇ ਸੜ ਸੁੱਕ ਜਾਣੀ, ਇਹਨਾਂ ਨੂੰ ਅੱਗ ਨੇ ਚੁਲਸ ਦੇ। ਸਾਹਿਬ ਕਹਿੰਦੇ ਨੇ ਜਿਹੜਾ ਤੂੰ ਖੇੜਾ ਦੇਖ ਰਿਹਾ, ਮੈਂ ਅਰਥ ਕਰ ਰਿਹਾ ਦਾਵਾ ਅਰਥ ਕਰਦਿਆਂ ਮੈਂ ਕੋਈ ਨਹੀਂ ਕਰਨਾ ਵੀ ਜੋ ਮੈਂ ਕਹਿ ਰਿਹਾ ਇਹ ਅਖੀਰ ਹੈ, ਕਿਉਂਕਿ ਸਮਰੱਥ ਗੁਰੂ ਹੈ ਸਾਡੀ ਅਲਪ ਮਾਤੇ। ਜੇ ਕਿਸੇ ਨੂੰ ਇਸ ਤੋਂ ਵੱਧ ਗਿਆਨ ਹੋਵੇ ਤੇ ਮੈਂ ਉਹ ਝੋਲੀ ਵਿੱਚ ਪਾਉਣ ਨੂੰ ਤਿਆਰ ਹੋਵਾਂਗਾ। ਸਾਹਿਬ ਕਹਿੰਦੇ ਨੇ ਕਿ ਦੇਖ ਚੇਤ ਦੇ ਮਹੀਨੇ ਵਿੱਚ ਅੱਗ ਲੱਗੀ, ਤੇ ਜਿਹੜੇ ਫੁੱਲਾਂ ਵਾਲੇ ਸਨ ਹਰਿਆਂ ਪੱਤਿਆਂ ਵਾਲੇ ਰੁੱਖ, ਉਹ ਵੀ ਸੜ ਗਿਆ, ਕੀ ਉਹ ਸਦਾ ਟਿਕੇ ਰਹੇ ਨੇ? ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਸਾਵਣ ਬਿਜਲੀਆਂ, ਸਾਉਣ ਦਾ ਮਹੀਨਾ ਆਇਆ ਤੇ ਅਸਮਾਨ ਤੇ ਬਿਜਲੀ ਚਮਕੀ, ਬੱਦਲ ਗਰਜਦਾ ਆਇਆ, ਤੇ ਬਾਬੇ ਫਰੀਦ ਨੇ ਉਸ ਗੱਜਦੇ ਬੱਦਲ ਨੂੰ ਦੇਖ ਕੇ ਕਿਹਾ ਉਹ ਕਾਹਦਾ ਮਾਣ ਕਰਨਾ, ਇੱਕ ਮਹੀਨਾ ਹੀ ਤੇਰਾ ਹੈ ਨਾ, 11 ਮਹੀਨੇ ਤੂੰ ਦਿਸਣਾ ਕੋਈ ਨੀ, ਇਹੋ ਜਿਹੀ ਗਰਜ ਇਹੋ ਜਿਹੀ ਚਮਕ ਪਰਤ ਕੇ ਕਿੱਥੋਂ ਲਿਆਵੇਂਗਾ? ਸਾਉਣ ਦਾ ਮਹੀਨੇ ਵਿੱਚ ਬੱਦਲ ਪਰਤ ਪਰਤ ਕੇ ਆਉਂਦਾ ਹੈ, ਗੱਜਦਾ ਤੇ ਬਿਜਲੀ ਚਮਕਾਂ ਮਾਰਦੀ ਏ। ਕਹਿਣ ਲੱਗੇ ਤੇਰੀ ਚਮਕ ਵੀ ਕੁਝ ਕੁ ਦਿਨਾਂ ਦੀਆਂ, ਆਉਣ ਦੇ ਸੌ ਦਾ ਮਹੀਨਾ ਤੇਰੇ ਜਾਂਦਿਆਂ ਪਤਾ ਹੀ ਨੀ ਲੱਗਣਾ ਤੂੰ ਕਦੀ ਆਇਆ ਹੈ ਕਿ ਨਹੀਂ। ਸਾਹਿਬ ਕਹਿਣ ਲੱਗੇ ਉਹਦੀ ਚਮਕ ਸਦਾ ਲਈ ਏ। ਇਹਦਾ ਭਾਵ ਅਰਥ ਇਹ ਹੈ ਕਿ ਦੇਖ ਜਿਹੜੀ ਤੂੰ ਚਮਕ ਲਈ ਬੈਠਾ ਮਨਾ, ਜਿਹੜੇ ਗੱਜ ਗੱਜ ਕੇ ਤੂੰ ਦਾਅਵੇ ਕਰਨਾ ਵੀ ਮੇਰੇ ਤੋਂ ਤਾਕਤ ਵੀ ਵੱਧ ਕਿਸੇ ਕੋਲ ਨਹੀਂ। ਕਹਿਣ ਲੱਗੇ ਇੱਥੇ ਬੱਦਲ ਵੀ ਗੱਜਦਾ ਤੁਰ ਗਿਆ, ਇੱਕ ਮਹੀਨੇ ਹੀ ਚਮਕ ਦਿਖਾਈ, ਪਰਤ ਕੇ ਉਹ ਵੀ ਅਲੋਪ ਹੋ ਗਏ। ਜਿਵੇਂ ਕੱਤੇ ਦੀਆਂ ਆਈਆਂ ਕੂੰਜਾਂ ਨਹੀਂ ਟਿਕਦੀਆਂ, ਜਿਵੇਂ ਚੇਤ ਦੀ ਲੱਗੀ ਕੋਈ ਅੱਗ ਜਿਹੜੀ ਹਰਿਆਵਲ ਨੂੰ ਫੂਕਣ ਤੁਰ ਪੈਂਦੀ ਏ, ਜਿਵੇਂ ਸਾਉਣ ਦੀ ਚਮਕ ਦੀ ਬਿਜਲੀ ਸਦਾ ਨਹੀਂ ਰਹਿੰਦੀ। ਸਿਆਲੇ ਸੁਖਾਂਦੀਆਂ ਫਿਰ ਗੱਲ ਬਾਹੜੀਆਂ, ਸਿਆਲ ਦਾ ਮਹੀਨਾ ਆਇਆ, ਪਤੀ ਪਰਦੇਸ਼ ਤੋਂ ਵਾਪਸ ਘਰ ਆਇਆ, ਕਿੰਨੀ ਕੁ ਦੇਰ ਤੱਕ ਉਹਦੇ ਸੁੱਖ ਨੂੰ ਉਹਦੀ ਸੇਜ ਨੂੰ ਮੰਨਣਾ, ਕਿਉਂਕਿ ਪਰਤ ਕੇ ਫਿਰ ਸਮਾਂ ਕਰਵਟ ਲੈ ਰਿਹਾ। ਉਸ ਵਪਾਰੀ ਨੇ ਫਿਰ ਆਪਣੇ ਘਰੋਂ ਤੁਰ ਪੈਣਾ। ਬਾਬਾ ਫਰੀਦ ਜੀ ਕਹਿੰਦੇ ਨੇ ਦੇਖ ਜੇ ਇਹ ਚਾਰ ਨਹੀਂ ਟਿਕਦੇ ਤੇ ਮੇਰੇ ਮਨਾ, ਤੂੰ ਵੀ ਚੰਗੀ ਤਰ੍ਹਾਂ ਮਨ ਵਿੱਚ ਵਿਚਾਰ ਲੈ ਕਿ ਤੇਰਾ ਵੀ ਸੰਬਤ ਸਾਹਾ ਲਿਖਿਆ ਗਿਆ। ਉਹਨਾਂ ਨੇ ਤੀਸਰਾ ਬਚਨ ਕਿਹਾ ਤੇ ਰੱਬ ਮੇਰ ਕਰੇ ਕਿਤੇ ਸਮਝ ਪੈ ਜਾਏ ਕਿ ਸਾਡੇ ਵੀ ਸਾਹੇ ਲਿਖੇ ਹੋਏ ਨੇ। ਲੱਗਦੀ ਕੋਈ ਨੀ ਨਾ, ਜਦੋਂ ਸ਼ਮਸ਼ਾਨ ਘਾਟ ਵੀ ਜਾਂਦਾ ਹੈ ਨਾ ਮਨ ਬੜਾ ਥਿੜਕਦਾ, ਇੱਕੋ ਦਮ ਕਹਿੰਦਾ ਦੁਨੀਆਂ ਝੂਠੀ ਏ, ਸਭ ਕੁਝ ਕੂੜ ਏ। ਤੇ ਮੈਂ ਅਰਜ ਕਰਾਂ, ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆਇਆ ਪ੍ਰੀ ਮੌਤ, ਕਿ ਬੰਦੇ ਦਾ ਇੱਕ ਮਨ ਕਈ ਤਰ੍ਹਾਂ ਦੇ ਰੋਲ ਅਦਾ ਕਰਦਾ ਹੈ, ਇੱਕ ਬੰਦਾ ਕਈ ਤਰ੍ਹਾਂ ਦੀਆਂ ਜ਼ਿੰਦਗੀਆਂ ਜਿੰਦਾ ਪਿਆ। ਆਪਾਂ ਆਮ ਤੌਰ ਤੇ ਕਹਿੰਦੇ ਹਾਂ ਕਿ ਟੂ ਇਨ ਵਨ, ਮੈਂ ਕਹਿੰਦਾ ਇਹਦੀ ਤਾਂ ਗਿਣਤੀ ਕੋਈ ਨੀ, ਪਤਾ ਨੀ ਕਿੰਨੇ ਕੁ ਇਹਦੇ ਅੰਦਰ ਇਹਦੇ ਜੀਵਨ ਬੈਠੇ। ਜਦੋਂ ਸ਼ਹਿਰ ਜਾਂਦਾ ਉਦੋਂ ਕੁਝ ਹੋਰ ਏ, ਮਿੱਤਰਾਂ ਨੂੰ ਮਿਲਦਾ ਉਦੋਂ ਕੁਝ ਹੋਰ ਏ, ਜਦੋਂ ਕਿਤੇ ਇਕੱਲਾ ਬਹਿੰਦਾ ਉਦੋਂ ਪਾਪੀ ਮਨ ਪਤਾ ਨੀ ਕਿਹੋ ਜਿਹੀ ਜ਼ਿੰਦਗੀ ਜੀਣ ਲੱਗ ਪੈਂਦਾ, ਖਿਨ ਖਿਨੇ ਬਦਲਦਾ ਪਿਆ। ਤੇ ਜਿਨ੍ਹਾਂ ਨੂੰ ਕਿਤੇ ਸੰਬਤ ਸਾਹਿਬ ਦਾ ਪਤਾ ਲੱਗ ਜਾਏ ਤੇ ਉਹ ਆਪਣੀ ਮੌਤ ਨੂੰ ਦੇਖ ਕੇ ਸਦਰੇ ਭੇਜਣ ਵਾਲੇ ਨੂੰ ਕਦੀ ਭੁਲਾਉਂਦੇ? ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ, ਉਹਨਾਂ ਨੇ 1914 ਦੇ ਕਰੀਬ ਸਰਗੋਧੇ ਦੀ ਧਰਤੀ ਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਇੱਕ ਕੁਝ ਕੁ ਸੱਜਣਾਂ ਕੋਲ ਬੈਠਿਆਂ ਇਹ ਗੱਲ ਦੱਸੀ ਸੀ, ਮੈਨੂੰ ਲਗਨ ਕਿਵੇਂ ਲੱਗੀ। ਬੜੀ ਸੋਹਣੀ ਉਹਨਾਂ ਦੀ ਇਹ ਜੀਵਨ ਦੀ ਘਟਨਾ ਤੇ ਚੇਤੇ ਰੱਖਣ ਵਾਲੀ ਹੈ ਕਿ ਮੈਨੂੰ ਲਟਕ ਕਿਵੇਂ ਲੱਗ ਗਈ ਰੱਬ ਵਾਲੇ ਪਾਸੇ। ਤੇ ਭਾਈ ਸਾਹਿਬ ਅਕਸਰ ਆਪਣੇ ਜੀਵਨ ਦੀ ਗੱਲ ਲੋਕਾਂ ਸਾਹਮਣੇ ਪ੍ਰਗਟ ਨਹੀਂ ਸਨ ਕਰਦੇ, ਤੇ ਆਨੰਦ ਵੀ ਇਹਦੇ ਵਿੱਚ ਏ। ਦੇਖੋ ਗੁਰਮੁਖੋ, ਉਹ ਸੰਭੜਾ ਬੜੀ ਛੇਤੀ ਉੱਤੋਂ ਆਪਣੇ ਫੁੱਲ ਖੇੜ ਕੇ ਰੰਗ ਬਖੇਰਦਾ, ਪਰ ਜਿੰਨਾ ਆਕੜ ਕੇ ਰੰਗ ਬਖੇਰਦਾ ਓਨੇ ਕੱਚਾ ਹੈ। ਮਜੀਠ ਨੂੰ ਕਦੀ ਦੇਖਿਓ ਉਹ ਕੁਸੰਬੇ ਦੀ ਤਰ੍ਹਾਂ ਆਪਣੇ ਫੁੱਲ ਨਹੀਂ ਬਾਹਰ ਕੱਢਦਾ। ਮਜੀਠ ਦੀਆਂ ਜਦੋਂ ਵੀ ਤੱਕੋਗੇ ਉਹਦੀਆਂ ਜੜ੍ਹਾਂ ਤੇ ਉਹਦੀਆਂ ਗੰਢਾਂ ਧਰਤੀ ਵਿੱਚ ਨੇ। ਜਿਹੜਾ ਸਾਰੀ ਜ਼ਿੰਦਗੀ ਧਰਤੀ ਵਿੱਚ ਲੁਕ ਕੇ ਪਲਦਾ ਹੈ ਉਹ ਇੰਨਾ ਕੁ ਗੂੜਾ ਰੰਗ ਚਾੜਦਾ ਹੈ, ਕਦੀ ਗਰਮ ਪਾਣੀ ਵੱਲ ਨਾਲ ਵੀ ਨਹੀਂ ਉਤਰਦਾ। ਜਿਹੜਾ ਬਾਹਰੋਂ ਵਿਖਾਵੇ ਕਰਦਾ ਉਹਦੇ ਉਤਰਦਿਆਂ ਵੀ ਦੇਰੀ ਨਹੀਂ ਜੀ ਲੱਗਦੀ। ਸਿਮਰਨ ਭਜਨ ਬੰਦਗੀ ਅੰਦਰ ਮਜੀਠ ਦੀਆਂ ਜੜ੍ਹਾਂ ਪਾਲਣ ਦੀ ਤਰ੍ਹਾਂ ਹੈ। ਭਾਈ ਸਾਹਿਬ ਨੇ ਪੁੱਛੇ ਕਿ ਉਹਨਾਂ ਨੂੰ ਪੁੱਛਿਆ ਗਿਆ ਤੁਹਾਨੂੰ ਲਗਨ ਕਿਵੇਂ ਲੱਗੀ? ਉਹ ਕਹਿੰਦੇ ਨੇ ਮੇਰੀ 14 ਸਾਲ ਦੀ ਉਮਰ ਸੀ, ਮੈਂ ਆਪਣੇ ਨਾਨੇ ਦੇ ਕੋਲ ਸਾਂ, ਮੈਂ ਸਿਰਫ ਇੱਕ ਖਿੰਨ ਆਪ ਜੀ ਦਾ ਲੈਣਾ ਤੇ ਚਿੱਤ ਕਰਦਾ ਹੁੰਦਾ ਕਿ ਕੋਈ ਵੀ ਕਰਨੀ ਵਾਲਾ ਮਿਲ ਜਾਏ। ਮੇਰਾ ਇਹ ਨਹੀਂ ਮਤਲਬ ਹੁੰਦਾ ਕਿ ਇਹ ਸੰਸਥਾ ਦਾ ਹੋਵੇ, ਇਹ ਸੰਪਰਦਾ ਦਾ ਹੋਵੇ। ਮੈਂ ਤੇ ਇੱਕੋ ਗੱਲ ਕਹਿੰਦਾ, ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਕਿ ਕਿਸੇ ਤਰੀਕੇ ਨਾਲ ਪਾਰ ਉਤਾਰਾ ਹੋ ਜਾਏ ਤੇ ਕੋਈ ਮਿਲ ਜਾਵੇ। ਦੇਖੋ ਦੋ ਗੱਲਾਂ ਕਦੀ ਨਾ ਭੁੱਲਿਓ। ਸਾਹਿਬ ਨੇ ਕੋਈ ਸ਼ਰਤ ਨਹੀਂ ਲਾਈ ਕਿ ਰੱਬ ਜੀ ਕਿ ਜਿੰਨੀ ਮਨੁੱਖਤਾ ਹੈ ਕੇਵਲ ਮੇਰੇ ਚਰਨਾਂ ਨਾਲ ਜੁੜੇ ਤੇ ਤਾਂ ਪਾਰ ਹੋਵੇ। ਇਸ ਗੱਲ ਨੂੰ ਸੰਕੀਰਨਤਾ ਤੋਂ ਉੱਪਰ ਉੱਠ ਕੇ ਸੋਚਿਓ। ਸਾਹਿਬ ਨੇ ਸ਼ਬਦ ਵਰਤਿਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਤੇ ਅਗਲੀ ਤੋਕੇ ਕਹਿਣ ਲੱਗੇ ਜਿੱਤ ਦੁਆਰਾ ਉਭਰੇ। ਜਿਸ ਤਰੀਕੇ ਨਾਲ, ਜਿਸ ਜੁਗਤ ਨਾਲ, ਜਿਸ ਗੁਰਮੁਖ ਦੇ ਨਾਲ ਇਹਦਾ ਪਾਰ ਉਤਾਰਾ ਹੋ ਸਕਦਾ, ਪਾਰ ਉਤਾਰਾ ਕਰੀ, ਬਸ ਮੇਰ ਕਰੀ, ਜਿੱਤ ਦੁਆਰਾ ਉਭਰੇ ਤਿੱਤਾ ਲਿਖੋ ਉਭਾਰ ਉਸ ਤਰੀਕੇ ਦੇ ਨਾਲ। ਤੇ ਦੂਜੀ ਗੱਲ, ਇਹ ਨਹੀਂ ਸ਼ਰਤ ਲਾਈ ਕਿ ਮੈਨੂੰ ਕੇਵਲ ਫਲਾਣੀ ਸੰਪਰਦਾ ਦਾ ਬੰਦਾ ਮਿਲੇ। ਕਹਿਣ ਲੱਗੇ ਕੋਈ ਜਨ ਹਰਸੋਂ ਦੇਵੈ ਜੋ, ਕੋਈ ਮਿਲ ਜਾਏ, ਕੋਈ ਸ਼ਰਤ ਨਹੀਂ। ਜਿਸ ਤਰੀਕੇ ਨਾਲ ਮਰਜ਼ੀ ਪਾਰ ਕਰੀ, ਕੋਈ ਗੁਰਮੁਖ ਪਿਆਰਾ ਮਿਲਾ ਦੇਈ, ਤੇ ਇੱਛਾ ਹੁੰਦੀ ਹੈ ਕਿ ਜਿਨ੍ਹਾਂ ਨੇ ਘਾਲਣਾ ਘਾਲੀਆਂ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾ, ਬਸ ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਵਿੱਚੋਂ ਕਿਤੇ ਜੀਵਨ ਵਿੱਚੋਂ ਕਿਣਕਾ ਮਾਤਰ ਸ਼ੇਧ ਮਿਲ ਜਾਏ। ਭਾਈ ਸਾਹਿਬ ਕਹਿੰਦੇ ਨੇ ਮੇਰੀ 14-15 ਸਾਲ ਦੀ ਉਹਨਾਂ ਉਮਰ ਕਰੀਬ ਲਿਖੀ, ਮੈਂ ਆਪਣੇ ਨਾਨਾ ਜੀ ਦੇ ਘਰ, ਗਿਆਨੀ ਖਜ਼ਾਰਾ ਸਿੰਘ ਜੀ ਮਹਾਨ ਵਿਦਵਾਨ ਹੋਏ ਨੇ ਕਰਮੀ ਵਾਲੇ, ਉਹਨਾਂ ਦੇ ਘਰ ਵਿੱਚ ਟਿਕਿਆ ਵਾਂ। ਕਹਿੰਦੇ ਸਕੂਲ ਗਿਆ ਸਾਂ, ਬਸਤਾ ਲੈ ਕੇ ਮੈਂ ਵਾਪਸ ਆਇਆ ਤੇ ਜਦੋਂ ਮੈਂ ਆਪਣੇ ਕਮਰੇ ਵਿੱਚ ਪ੍ਰਵੇਸ਼ ਕੀਤਾ ਤੇ ਕੀ ਦੇਖਿਆ ਕਿ ਉੱਥੇ ਇੱਕ ਬਿਸਤਰ ਹੋਰ ਲੱਗਾ ਹੋਇਆ। ਉਸ ਬਿਸਤਰੇ ਨੂੰ ਮੈਂ ਤੱਕਿਆ ਤੇ ਇੰਨੀ ਦੇਰ ਨੂੰ ਇੱਕ ਗੁਰਮੁਖ ਪਿਆਰੇ, ਹੱਥ ਉਹਨਾਂ ਦੇ ਵਿੱਚ ਖੂੰਡਾ, ਬਸਤਰ ਉਹਨਾਂ ਦੇ ਸਾਦੇ, ਮੋਢੇ ਤੇ ਇੱਕ ਚਾਦਰ ਰੱਖੀ ਤੇ ਨਾਨਾ ਜੀ ਅੰਦਰ ਪ੍ਰਵੇਸ਼ ਕੀਤੇ। ਗਿਆਨੀ ਖਜ਼ਾਰਾ ਸਿੰਘ ਜਿੱਥੋਂ ਲਟਕ ਲੱਗੀ ਸੀ ਅੰਦਰ ਦੀ ਕਮਾਈ ਕਰਨ ਦੀ, ਅੰਦਰ ਪਹੁੰਚੇ। ਕਹਿਣ ਲੱਗੇ, ਬੇਟਾ ਇਹ ਗੁਰਮੁਖ ਮਹਾਂਪੁਰਸ਼ ਕੁਝ ਦਿਨ ਤੇਰੇ ਨਾਲ ਤੇਰੇ ਕਮਰੇ ਵਿੱਚ ਰਹਿਣਗੇ। ਨਾਲ ਕਹਿਣ ਲੱਗੇ ਇਹ ਸਵੇਰੇ ਚਲੇ ਜਾਇਆ ਕਰਨਗੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ, ਕੀਰਤਨ ਸੁਣ ਤੇ ਸ਼ਾਮ ਨੂੰ ਵਾਪਸ ਆਇਆ ਕਰਨਗੇ। ਤੇ ਨਾਲ ਉਹਨਾਂ ਗੁਰਮੁਖਾਂ ਨੂੰ ਕਿਹਾ, ਮਹਾਂਪੁਰਸ਼ੋ, ਸ਼ਬਦ ਵਰਤੇ, ਗੁਰਮੁਖੋ, ਇਹ ਤੁਹਾਡਾ ਆਸਣ ਹੈ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਇਸ ਬੱਚੇ ਨੂੰ ਕਹਿ ਦਿਆ ਜੇ। ਤੇ ਭਾਈ ਸਾਹਿਬ ਕਹਿੰਦੇ ਨੇ, ਨਾਨਾ ਜੀ ਕਹਿਣ ਲੱਗੇ, ਬੇਟਾ ਖਾਣ ਪੀਣ ਪਹਿਰਨ ਦੀ ਜਿਸ ਦੀ ਲੋੜ ਪਏ ਜਦੋਂ ਕਹਿਣ, ਤੂੰ ਨਾਨੀ ਕੋਲੋਂ ਲਿਆ ਕੇ ਦੇ ਲੈ। ਭਾਈ ਸਾਹਿਬ ਕਹਿੰਦੇ ਨੇ, ਸ਼ਾਮ ਨੂੰ ਮੈਂ ਆਪਣਾ ਕੰਮ ਕਰਨਾ ਹੋਮਵਰਕ ਸ਼ੁਰੂ ਕੀਤਾ। ਕਹਿੰਦੇ ਨੇ, ਇੰਨੀ ਦੇਰ ਨੂੰ ਗੁਰਮੁਖ ਪਿਆਰੇ ਆ ਗਏ ਦਰਬਾਰ ਸਾਹਿਬ ਤੋਂ, ਸ਼ਬਦ ਕੈਸੇ ਵਰਤੇ? ਕਹਿੰਦੇ ਨੇ, ਉਹਨਾਂ ਨੇ ਚੌਂਕੜਾ ਮਾਰਿਆ, ਆਪਣੇ ਨੇਤਰ ਉਹਨਾਂ ਦੇ ਅੱਧ ਮੀਟੇ ਸਨ। ਗੁਰਮੁਖੋ, ਅੱਜ ਉਹਨਾਂ ਸੱਜਣਾ ਤੋਂ ਅਸੀਸ ਮੰਗੀਏ ਜਿਨ੍ਹਾਂ ਦੀ ਰੱਬ ਦੇ ਘਰ ਤੱਕ ਪਹੁੰਚ ਹੈ। ਮੈਂ ਅਰਜ਼ ਅੱਗੇ ਕਰਨੀ ਹੈ ਕਿ ਅਸੀਂ ਅਰਦਾਸਾਂ ਭਾਵੇਂ ਜਿੰਨੀਆਂ ਮਰਜ਼ੀ ਲੰਮੀਆਂ ਕਰੀ ਜਾਈਏ, ਖਿਮਾ ਕਰਿਓ, ਪਹੁੰਚਦੀ ਉਹਨਾਂ ਦੀ ਜਿਨ੍ਹਾਂ ਸੱਜਣਾ ਦੀ ਚੱਲਦੀ ਹੋਵੇਗੀ। ਉੱਥੇ ਸ਼ਬਦ ਵਰਤੇ, ਕਹਿਣ ਲੱਗੇ, ਅੱਧ ਮੀਟੀਆਂ ਉਹਨਾਂ ਦੀਆਂ ਅੱਖਾਂ ਨੇ, ਚਿਹਰੇ ਉਹਨਾਂ ਦੇ ਤੇ ਸਰੂਰ ਸੀ, ਸੋਦਰ ਦਾ ਪਾਠ ਸ਼ੁਰੂ ਕੀਤਾ। ਭਾਈ ਸਾਹਿਬ ਕਹਿੰਦੇ ਨੇ, ਮੈਂ ਕੋਲ ਬੈਠ ਕੇ ਜਿਉਂ ਜਿਉਂ ਪਾਠ ਸੁਣਿਆ, ਕਹਿੰਦੇ ਨੇ, ਉਸ ਦਿਨ ਮੈਨੂੰ ਇੰਜ ਮਹਿਸੂਸ ਹੋਇਆ ਕਿ ਇਸ ਗੁਰਮੁਖ ਦੇ ਸਰੀਰ ਵਿੱਚੋਂ ਕੁਝ ਤਰੰਗਾਂ ਨਿਕਲਦੀਆਂ ਨੇ ਤੇ ਜਿਹੜੀਆਂ ਮੇਰੇ ਭਟਕਦੇ ਹੋਏ ਮਨ ਨੂੰ ਟਿਕਾਣ ਲੱਗੀਆਂ ਨੇ। ਜਿਉਂ ਜਿਉਂ ਉਹਨਾਂ ਸੋਦਰ ਦਾ ਪਾਠ ਕੀਤਾ, ਟੇਕੇ ਭਾਵਨਾ ਨਾਲ ਪਾਠ ਕੀਤਾ, ਰਸੀਲੀ ਆਵਾਜ਼ ਵਿੱਚ, ਤਿਉਂ ਤਿਉਂ ਉਹਨਾਂ ਦੇ ਚਿਹਰੇ ਤੇ ਲਾਲੀ ਆਈ ਜੇ। ਕਹਿੰਦੇ ਨੇ, ਇੱਕੋ ਦਮ ਉਹਨਾਂ ਦੇ ਚਿਹਰੇ ਵੱਲ ਮੈਂ ਤੱਕ ਨਾ ਸਕਿਆ, ਪਾਠ ਦਾ ਭੋਗ ਪਾਇਆ। ਕਹਿੰਦੇ ਨੇ, ਗਲ ਵਿੱਚ ਦੁਪੱਟਾ ਪਾ ਕੇ ਪ੍ਰੇਮ ਨਾਲ ਭਿੱਜ ਕੇ ਜਿਹੜੀ ਉਹਨਾਂ ਅਰਦਾਸ ਕੀਤੀ,
ਭਾਈ ਸਾਹਿਬ ਕਹਿੰਦੇ ਨੇ ਉਹ ਅਰਦਾਸ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਏ ਜਦੋਂ ਇਕਾਗਰ ਹੋ ਕੇ ਬਹਿਣਾ। ਉਹਨਾਂ ਦੀ ਕੀਤੀ ਹੋਈ ਅਰਦਾਸ ਕਹਿੰਦੇ ਨੇ ਮੇਰਾ ਮਨ ਟਿਕਣ ਲੱਗ ਪਿਆ, ਉਹਨਾਂ ਦੀ ਸੇਵਾ ਮੈਂ ਕਰਨ ਲੱਗਾ। ਤਵੱਜੋ ਦਿਓ ਕਿ ਜਿਨ੍ਹਾਂ ਨੂੰ ਪਤਾ ਹੋਵੇ ਕਿ ਸਾਡਾ ਸਮਾਂ ਲਿਖੇ, ਕਹਿੰਦੇ ਨੇ ਕਿ ਰਾਤ ਦਾ ਸਮਾਂ ਸੀ ਤੇ ਅਚਨਚੇਤ ਕਹਿੰਦੇ ਨੇ ਮੇਰਾ ਬਿਸਤਰ ਉਹਨਾਂ ਦੇ ਕੋਲ ਲੱਗਾ ਤੇ ਅਚਨਚੇਤ ਮੈਂ ਕੀ ਦੇਖਿਆ ਵੀ ਸਾਰੇ ਕਮਰੇ ਦੇ ਅੰਦਰ ਚਾਨਣ, ਗੁਰਮੁਖੋ ਬਖਸ਼ੋ ਇਕਾਗਰਤਾ ਅੰਦਰ ਚਾਨਣ। ਕਹਿੰਦੇ ਮੈਂ ਦੇਖਿਆ ਵੀ ਲਾਈਟਾਂ ਬੰਦ ਕਰਕੇ ਸੁੱਤੇ ਸਨ ਕਿ ਕੀ ਤੱਕਿਆ, ਉਹਨਾਂ ਨੇ ਛੋਟੀ ਜਿਹੀ ਕੇਸਕੀ ਸਿਰ ਤੇ ਬੰਨੀ, ਚੌਂਕੜਾ ਮਾਰ ਕੇ ਬੈਠੇ, ਬੁੱਲ ਉਹਨਾਂ ਦੇ ਬੰਦ ਸਨ, ਨੇਤਰ ਉਹਨਾਂ ਦੇ ਬੰਦ ਤੇ ਉਹਨਾਂ ਦੇ ਅਸਲ ਵਿੱਚ ਚਿਹਰੇ ਮੱਥੇ ਕੋਲੋਂ ਇੱਕ ਲਾਟ ਪਈ ਨਿਕਲੇ। ਧਿਆਨ ਦਿਆ ਜੀ ਜੋ ਉਹਨਾਂ ਸ਼ਬਦ ਕਹੇ, ਸਾਰਾ ਚਾਰ ਚੁਫੇਰੇ ਚਾਨਣੀ ਚਾਨਣ। ਉੱਥੇ ਫਿਰ ਉਹਨਾਂ ਨਾਲ ਇੱਕ ਤੁਕ ਵੀ ਕਹੀਏ, ਕਹਿਣ ਲੱਗੇ ਨਾਮ ਜਪਤ ਕੋਟ ਸੂਰ ਉਜਾਰਾ। ਹੁਣ ਧਿਆਨ ਦਿਆ ਜੀ ਇਹ ਬਾਣੀ ਦੇ ਬਚਨ ਨੇ। ਹੁਣ ਜੇ ਕਹੀਏ ਵੀ ਇਹੋ ਜਿਹਾ ਚਾਨਣ, ਇਹੋ ਜਿਹੀ ਲਾਈਟ, ਤੇ ਕਈ ਵਾਰੀ ਅਸੀਂ ਇਹਨੂੰ ਸ਼ਬਦ ਨੂੰ ਵੀ ਕਹਿ ਦਿੰਦੇ ਹਾਂ ਵੀ ਨਹੀਂ ਜੇ ਤੇ ਐਵੇਂ ਮਨੋਕਲਪਿਤ ਗੱਲਾਂ ਨੇ। ਮੈਂ ਕਹਾਂਗਾ ਜੇ ਮੈਂ ਨਹੀਂ ਮਾਣਿਆ, ਪਰ ਮੈਂ ਇਹ ਨਹੀਂ ਕਹਾਂਗਾ ਬਾਬਾ ਜੀ ਦੋ ਤੁਸੀਂ ਬਾਣੀ ਵਿੱਚ ਕਹਿੰਦੇ ਹੋ ਹੁੰਦਾ ਹੀ ਨਹੀਂ। ਸਾਹਿਬ ਨੇ ਬਖਸ਼ਿਸ਼ ਕੀਤੀ, ਉਹ ਗੁਰਮੁਖ ਪਿਆਰੇ ਲਿਖਦੇ ਨੇ ਕਿ ਮੈਂ ਜਦੋਂ ਦੇਖਿਆ ਵੀ ਚਾਨਣ ਉਹਨਾਂ ਕੋਲੋਂ ਸੁਗੰਧੀ ਜੀ ਆਏ, ਉਸੇ ਵੇਲੇ ਕਹਿੰਦੇ ਮੈਂ ਚੁੱਪ ਕਰਕੇ ਪੈ ਗਿਆ। ਜਿੰਨੇ ਦਿਨ ਉਹ ਗੁਰਮੁਖ ਰਹੇ ਉਹਨਾਂ ਦਾ ਨੇਮ ਸੀ ਕਿ ਜਦੋਂ ਉਹਨਾਂ ਰਾਤ ਨੂੰ ਪੈਣਾ ਤੇ ਮੈਨੂੰ ਇੰਜ ਲੱਗਣਾ ਵੀ ਮੇਰੇ ਸਾਹਮਣੇ ਹੁਣੇ ਸੌਂ ਗਿਆ ਆਲਸੀ, ਤੇ ਕਹਿੰਦੇ ਜਦੋਂ ਮੈਂ ਸੌਣਾ ਉਦੋਂ ਚੌਂਕੜਾ ਮਾਰ ਕੇ ਬੈਠੇ ਹੁੰਦੇ ਸਨ। ਉੱਠ ਕੇ ਇਸ਼ਨਾਨ ਕਰਨਾ, ਹੱਥ ਵਿੱਚ ਖੁੰਡਾ ਲੈ ਕੇ ਤੁਰਦਿਆਂ ਇੱਕ ਖੰਗੂਰਾ ਮਾਰ ਕੇ ਕਹਿਣਾ ਮੇਰੇ ਨਾਨਾ ਜੀ ਨੂੰ, ਗਿਆਨੀ ਜੀ ਮੈਂ ਚੱਲਿਆ ਜੇ ਗੁਰੂ ਰਾਮਦਾਸ ਦੇ ਦਰ ਤੇ, ਮੈਂ ਚੱਲਿਆ ਜੇ ਦਰਬਾਰ ਸਾਹਿਬ। ਤਵੱਜੋ ਦਿਓ ਕਹਿੰਦੇ ਨੇ ਅੱਜ ਉਹਨਾਂ ਨੂੰ ਕਈ ਦਿਨ ਹੋ ਗਏ ਰਹਿੰਦਿਆਂ, ਅੰਮ੍ਰਿਤ ਵੇਲੇ ਦਰਸ਼ਨ ਕਰਕੇ ਆਏ, ਇਸ਼ਨਾਨ ਪਾਨ ਕਰਕੇ ਗਏ ਸਨ, ਜਲ ਪਾਣੀ ਆ ਕੇ ਛਕਿਆ ਤੇ ਨਾਲ ਕਹਿਣ ਲੱਗੇ ਪੁੱਤਰ ਇੰਨੇ ਦਿਨ ਸੇਵਾ ਕੀਤੀ ਆ, ਮੇਰਾ ਗੁਰੂ ਰਾਮਦਾਸ ਤੇਰੀ ਸੇਵਾ ਨੂੰ ਭਾਗ ਲਾਏ। ਦੇਖੋ ਇੱਕ ਗੁਰਮੁਖ ਦਾ ਇੱਕ ਸ਼ਬਦ ਕਿਹਾ ਹੋਇਆ ਜ਼ਿੰਦਗੀ ਦਾ ਪਾਰ ਉਤਾਰਾ ਕਰ ਜਾਂਦਾ। ਜੇ ਰੱਬ ਮੇਲ ਕਰੇ ਕਿ ਜੇ ਕਿਤੇ ਕਰਨੀ ਵਾਲਾ ਇੱਕ ਲਫ਼ਜ਼ ਵੀ ਕਹਿ ਦੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਬਾਬਾ ਜੀ ਨੇ ਤਿੰਨ ਸ਼ਬਦ ਸਾਧੂ ਲਈ ਕਹੇ ਨੇ, ਸਾਧ ਬਚਨ ਅਟਲਾਦਾ, ਸਾਧ ਬਚਨ ਆਗਾਦਾ ਤੇ ਤੀਜਾ ਸ਼ਬਦ ਹੀ ਸਾਧ ਬਚਨ ਨੇ ਚਲਾਦਾ। ਤਿੰਨ ਸ਼ਬਦ ਨੇ, ਅਟਲਾਦਾ ਕੋਈ ਨਹੀਂ ਚਾਲ ਸਕਦਾ, ਆਗਾਦਾ ਇੰਨਾ ਡੂੰਘਾ ਉਹਦੀ ਰਮਜ ਨੂੰ ਕੇਵਲ ਉਹੀ ਜਾਣਦਾ ਹੈ, ਨੇ ਚਲਾਦਾ ਸਭ ਕੁਝ ਬਿਣਸ ਜਾਏਗਾ ਪਰ ਉਹਦੇ ਬਚਨ ਨੇ ਕਦੀ ਚਲਾਏ ਮਾਨ ਨਹੀਂ ਖੋਣਾ। ਕਹਿਣ ਲੱਗੇ ਜਦੋਂ ਉਹ ਤਿਆਰ ਹੋਏ, ਇੱਕੋ ਦੋ ਨਾ ਕੋਲ ਸੁੱਕ ਕੱਪੜੇ ਸਨ, ਦੋ ਨਾ ਕੋਲ ਬਸਤਰ ਸਨ ਪਾਉਣ ਲਈ ਕੁਰਤੇ, ਇੱਕ ਧੋਂਦੇ ਸਨ ਇੱਕ ਪਾਉਂਦੇ ਸਨ, ਪਾ ਕੇ ਬਸਤਰ ਤੇ ਯੱਕਾ ਮੰਗਾ ਲਿਆ, ਸ਼ਬਦ ਉਹਨਾਂ ਹੀ ਵਰਤੇ ਨੇ, ਯੱਕਾ ਮੰਗਾਇਆ ਤੇ ਜਦੋਂ ਆ ਗਿਆ ਤੇ ਯੱਕੇ ਤੇ ਬੈਠ ਗਏ ਤੇ ਤੁਰ ਲੱਗਿਆ ਮੇਰੇ ਨਾਨਾ ਜੀ ਨੂੰ, ਕਹਿੰਦੇ ਨੇ ਗਿਆਨੀ ਜੀ ਫਤਿਹ ਬੁਲਾ ਤੀ। ਫਿਰ ਉੱਤਰ ਆਏ, ਕਹਿਣ ਲੱਗੇ ਗਿਆਨੀ ਜੀ ਮੈਂ ਭੁੱਲ ਗਿਆ ਹੜੱਪੇ ਦੇ ਰਹਿਣ ਵਾਲੇ ਸਨ, ਮੈਂ ਚੱਲਾ ਵਾ ਜਾ ਕੇ ਖੱਤ ਪਾਵਾਂਗਾ ਤੇ ਛੇਤੀ ਖੱਤ ਪੜ੍ਹਦਿਆਂ ਆ ਜਾਇਆ ਜੇ। ਦੂਜੀ ਵਾਰੀ ਫਿਰ ਫਤਿਹ ਬੁਲਾਈ, ਤੀਜੀ ਵਾਰੀ ਫਿਰ ਉੱਤਰ ਕੇ ਆਇਆ, ਕਹਿਣ ਲੱਗੇ ਗਿਆਨੀ ਜੀ ਮੇਰੀ ਗੱਲ ਨੂੰ ਸਮਝਿਓ, ਮੈਂ ਫਤਿਹ ਬੁਲਾ ਚੱਲਿਆ, ਜਦੋਂ ਮੈਂ ਖੱਤ ਪਾਵਾਂ ਤੇ ਤੁਸੀਂ ਫਟਾਫਟ ਪਹੁੰਚਣਾ ਉੱਥੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਆਇਆ ਵੀ ਇੰਨਾ ਗੁਰਮੁਖ ਅੱਜ ਇਹਨੇ ਹਰਕਤ ਕੀ ਕੀਤੀ ਹੈ, ਤਿੰਨ ਵਾਰੀ ਫਤਿਹ ਬੁਲਾਈ, ਯੱਕੇ ਤੋਂ ਉੱਤਰ ਕੇ ਪਰਤ ਪਰਤ ਕੇ ਕਹਿੰਦਾ ਮੈਂ ਖੱਤ ਪਾਵਾਂਗਾ ਤੇ ਤੁਸੀਂ ਪਹੁੰਚੋ, ਇਹਦਾ ਕਾਰਨ ਕੀ? ਮਨ ਨੇ ਕਿਹਾ ਵੀ ਛੱਡ ਐਵੇਂ ਕੋਈ ਗੱਲ ਹੋਣੀ ਹੈ। ਕਹਿੰਦੇ ਨੇ ਚੌਥੇ ਕੋ ਦਿਨ ਉਹਨਾਂ ਦਾ ਜਾਣ ਤੋਂ ਬਾਅਦ ਖੱਤ ਆ ਗਿਆ ਕਿ ਗਿਆਨੀ ਜੀ ਬਸ ਜਦੋਂ ਸਮਾਂ ਬਣਦਾ ਜਲਦੀ ਮੇਰੇ ਕੋਲ ਪਹੁੰਚੋ। ਕਹਿੰਦੇ ਨੇ ਮੇਰੇ ਨਾਨਾ ਜੀ ਗਏ ਤੇ ਤੀਸਰੇ ਦਿਨ ਉੱਥੇ ਪਹੁੰਚ ਕੇ ਉਹਨਾਂ ਦਾ ਸੁਨੇਹਾ ਆਇਆ ਵੀ ਅਸੀਂ 10 ਕੁ ਦਿਨ ਆ ਨਹੀਂ ਸਕਣਾ, ਜਿਹੜੇ ਗੁਰਮੁਖ ਘਰ ਆਏ ਸਨ ਉਹ ਚਲਾਣਾ ਕਰ ਗਏ, ਉਹ ਚਲਾਣਾ ਕਰ ਗਏ ਨੇ, ਉਹਨਾਂ ਦੇ ਪਾਠ ਵੀ ਕਰਨੇ ਨੇ, ਅਰਦਾਸ ਵੀ ਸ਼ਾਮਿਲ ਹੋਣਾ। ਕਹਿੰਦੇ ਨਾਨਾ ਜੀ ਆਏ ਤੇ ਮੇਰੇ ਮਨ ਵਿੱਚ ਆਇਆ ਮੈਂ ਪੁੱਛਾਂ ਵੀ ਤੁਹਾਨੂੰ ਕਿਉਂ ਪਰਤ ਪਰਤ ਕੇ ਬੁਲਾਉਂਦੇ ਰਹੇ, ਨਾਲ ਪੁੱਛਾਂ ਵੀ ਤਿੰਨ ਵਾਰੀ ਫਤਿਹ ਕਿਉਂ ਬੁਲਾਈ? ਤੇ ਕਹਿੰਦੇ ਨੇ ਨਾਨਾ ਜੀ ਨੇ ਇੱਕ ਗੱਲ ਕਹੀ ਸੀ, ਬੇਟਾ ਜਦੋਂ ਕੋਈ ਬਾਣੀ ਦਾ ਨਾਮ ਦਾ ਸ਼ਬਦ ਦਾ ਪੱਲਾ ਪਕੜਦਾ ਹੈ ਮਾਲਕ ਮੇਰ ਕਰਦਾ ਹੈ, ਉਹਨੇ ਪਹਿਲੇ ਦਿਨ ਹੀ ਨਿਤਨੇ ਵਿੱਚ ਪੜ੍ਹ ਲਿਆ ਵੀ ਸੰਬਤ ਸਾਹ ਲਿਖਿਆ ਹੈ, ਪਰ ਅਗਿਆਨੀ ਬੰਦਿਆਂ ਨੂੰ ਪਤਾ ਨਹੀਂ, ਕਮਾਈ ਕਰਨ ਵਾਲਾ, ਪਵਿੱਤਰ ਕਰਮ ਕਰਨ ਵਾਲਾ ਜਿਉਂ ਜਿਉਂ ਦਿਨ ਨੇੜੇ ਆਉਂਦਾ ਤਿਉਂ ਤਿਉਂ ਉਹਨੂੰ ਪਤਾ ਲੱਗਦਾ ਤੇ ਉਹਨੂੰ ਲਾਲੀ ਇਸ ਤਰ੍ਹਾਂ ਚੜ੍ਹਦੀ ਜਿਵੇਂ ਪੀਆ ਦੇ ਘਰ ਵੀ ਜਾਣਾ ਹੋਵੇ। ਬੇਟਾ ਤਿੰਨ ਵਾਰੀ ਫਤਿਹ ਤਾਂ ਬੁਲਾਈ ਸੀ ਕਿ ਉਸ ਕਰਮੀ ਵਾਲੇ ਨੇ ਇਸ਼ਾਰਾ ਕੀਤਾ ਸੀ ਕਿ ਕੁਝ ਦਿਨਾਂ ਤੋਂ ਬਾਅਦ ਇਸ ਚੋਲੇ ਨੂੰ ਸੰਕੋਚ ਜਾਣਾ, ਤੁਸੀਂ ਕਿਰਪਾ ਕਰਕੇ ਜ਼ਰੂਰ ਆਇਆ ਜੀ। ਭਾਈ ਸਾਹਿਬ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਮਨ ਇੱਕੋ ਗੱਲ ਕਹੀ, ਮਨਾ ਸੰਬਤ ਸਾਹਿਬ ਤੇ ਆਪਣਾ ਹੀ ਲਿਖਿਆ, ਪਰ ਮਾਲਕ ਮੇਰ ਕਰੇ ਉਸ ਲਿਖੇ ਹੋਏ ਦੀ ਸਮਝ ਸਾਨੂੰ ਵੀ ਪੈ ਗਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਫਰੀਦ ਸਾਹਿਬ ਨੇ ਜਿਹੜੇ ਬਚਨ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮਾਲਕ ਦੇ ਸੱਦੜੇ ਆਉਂਦੇ ਨੇ, ਕੋਈ ਭਾਗਾਂ ਵਾਲਾ ਜਿਹਨੂੰ ਸੱਦਾ ਸੁਣਾਈ ਦੇ ਰਿਹਾ। ਇੱਕ ਸ਼ਬਦ ਅਸੀਂ ਸੂਹੀ ਰਾਗ ਵਿੱਚ ਪੜ੍ਹਨੇ ਆ, ਇਹਦਾ ਸਰਲੇਖ ਹੈ ਸੂਹੀ ਲਲਿਤ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਬੇੜਾ ਬੰਧ ਨਾ ਥੱਕਿਓ ਬੰਧਨ ਕੀ ਵੇਲਾ। ਮੈਂ ਅਰਜ਼ ਕਰ ਰਿਹਾ ਕਿ ਘਰ ਘਰ ਸੱਦੜੇ ਪੈਂਦੇ ਪਏ, ਕਹਿੰਦੇ ਨੇ ਵੇਲਾ ਸੀ ਤੇਰੇ ਕੋਲ ਬੇੜੇ ਬੰਨਣ ਦਾ, ਤੂੰ ਬੇੜਾ ਬੰਨਿਆ ਨਹੀਂ। ਸਿਰਫ ਇੱਕ ਤੋਂ ਕਰਜ਼ ਕਰਨੀ ਹੈ ਤੇ ਸਾਰਾ ਸ਼ਬਦ ਇਸ ਕਰਕੇ ਬੇਨਤੀ ਕਰ ਰਿਹਾ, ਚਲੋ ਸ਼ਬਦ ਪੜ੍ਹਿਆ ਅਰਥ ਕੀਤਿਆਂ ਮੇਰੇ ਮਨ ਨੂੰ ਵੀ ਕੁਝ ਟਿਕਾ ਮਿਲਦਾ। ਕਹਿਣ ਲੱਗੇ ਬੇੜਾ ਬੰਧ ਨਾ ਥੱਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉੱਚ ਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੇ ਜਲ ਜਾਚੀ ਢੋਲਾ। ਅਗਲੀ ਸੋ ਕੇ ਕਹਿਣ ਲੱਗੇ ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ। ਆਪੀਨਾ ਪਤਲੀ ਦਾ ਅਰਥ ਕੀ? ਆਮ ਤੌਰ ਤੇ ਅਰਥ ਕਰਦੇ ਨੇ ਵੀ ਕਮਜ਼ੋਰ। ਆਪੀਨਾ ਪਤਲੀ, ਆਪੀਨਾ ਦਾ ਅਰਥ ਹੁੰਦਾ ਆਪਾਂ ਕਰਾਂਗੇ ਵੀ ਆਪਣੇ ਕਰਮਾਂ ਕਰਕੇ ਮੈਂ ਆਤਮਕ ਪੱਖੋਂ ਇੰਨੀ ਕਮਜ਼ੋਰ ਹਾਂ ਕਿ ਮੇਰੇ ਮਾਲਕਾਂ ਮੈਂ ਤੇਰੇ ਸਾਹਮਣੇ ਨਹੀਂ ਜਾ ਸਕਦੀ। ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ, ਤੇਰੇ ਬੋਲ ਮੈਂ ਸਹਾਰ ਸਕਾਂਗੀ। ਕਿਉਂ? ਕਿਉਂਕਿ ਆਤਮਕ ਜੀਵਨ ਨਹੀਂ। ਤੇ ਮੈਂ ਕਈ ਵਾਰੀ ਸੋਚਣਾ, ਮਨਾ ਸਾਡੇ ਪੱਲੇ ਕਮਾਈ ਕੀ? ਇੱਥੇ ਕਬੀਰ ਵਰਗਾ ਮਹਾਂਪੁਰਸ਼ ਜਿਹੜਾ ਇੰਨੇ ਸਿਖਰ ਤੇ ਜਾ ਕੇ ਬੋਲਦੇ ਨੇ ਕਿ ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ, ਜਿਹੜੇ ਇੰਨੇ ਸਿਖਰ ਤੇ ਜਾ ਕੇ ਬੋਲ ਕੇ ਕਹਿੰਦੇ ਨੇ ਕਿ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਰ ਇੱਕ ਗੱਲ ਉਹ ਕਹਿੰਦੇ ਨੇ, ਜਦੋਂ ਸਮਾਂ ਆਉਂਦਾ ਦਾਵਾ ਨਾ ਕਰੀ ਕਮਾਈ ਦਾ। ਉਹਨਾਂ ਨੇ ਇੱਕ ਸ਼ਬਦ ਕਿਹਾ, ਥਰ ਹਰ ਕੰਪੈ ਬਾਲਾ ਜੀਓ ਸਹਿ ਕੇਰੇ ਬੋਲਾ, ਥਰ ਹਰ ਕੰਪੈ ਬਾਲਾ ਜੀਓ, ਮੇਰੀ ਬਾਲਕੀ ਦੀ ਜਿੰਦ ਥਰ ਥਰ ਕੰਬਦੀ ਪਈ ਹੈ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ ਸਹਿ ਕੇਰੇ ਬੋਲਾ, ਨਾ ਜਾਣੋ ਕਿਆ ਕਰਸੀ ਪੀਓ। ਖੋਕਾ ਦੇ ਕੇ ਕਿੰਨੇ ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ, ਦੇਖ ਤੇਰਾ ਬੇੜਾ ਭਰਿਆ ਚੱਲੇ। ਬਾਬੇ ਜੀ ਨੇ ਸ਼ਬਦ ਵਰਤੇ, ਇੱਕ ਆਪੀਨਾ ਪਤਲੀ ਸਹਿ ਤੇਰੇ ਬੋਲਾ। ਅਗਲੀ ਤੋ ਕੇ ਕਹਿਣ ਲੱਗੇ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਤੇ ਅਰਜ਼ ਇੱਕ ਵਾਰੀ ਕੀਤੀ ਸੀ, ਦੇਖੋ ਹਰ ਇੱਕ ਦੀ ਉਡਾਰੀ ਆਪੋ ਆਪਣੀ ਅਰਥਾਂ ਦੀ। ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਕਹੇ ਵੀ ਜਿਹੜੇ ਮੈਂ ਅਰਥ ਕਰ ਰਿਹਾ ਇਹ ਅਖੀਰ ਹੈ। ਤੇ ਅਸਲ ਵਿੱਚ ਸਭ ਤੋਂ ਵੱਡੀ ਅਗਿਆਨਤਾ ਪਰਮਾਰਥ ਵਿੱਚ ਦਾਵਾ ਕਰਨਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਗੁਰਮੁਖੋ ਬਿਲਕੁਲ ਨਹੀਂ, ਦਾਅਵੇ ਦੀ ਤੇ ਗੱਲ ਹੀ ਕੋਈ ਨਹੀਂ। ਇਹ ਤੇ ਕੀ ਪਤਾ, ਕਿਸਮਤ ਨੂੰ ਭਾਗ ਲੱਗਦੇ ਨੇ, ਕਮਾਈਆਂ ਵੀ ਧਰੀਆਂ ਕਰਾਈਆਂ ਰਹਿ ਜਾਂਦੀਆਂ ਨੇ। ਕਾਲੀਦਾਸ ਨੇ ਗੱਲ ਬੜੀ ਸੋਹਣੀ ਕਹੀ ਸੀ, ਹਿੰਦੁਸਤਾਨ ਦਾ ਮਹਾਨ ਪੋਇਟ ਹੋਇਆ ਪੁਰਾਣਾ, ਉਹ ਕਹਿੰਦਾ ਸੀ ਕਿਸਮਤਾਂ ਨੂੰ ਭਾਗ ਲੱਗਦੇ ਨੇ ਕੱਲੀਆਂ ਵਿਦਿਆ ਤੇ ਹੁਨਰ ਨੂੰ ਨਹੀਂ। ਉਹ ਕਹਿੰਦਾ ਸੀ ਇੱਥੇ ਵਿਦਵਾਨ ਬੰਦੇ ਹੁਨਰ ਵਾਲੇ ਬੰਦੇ ਰੁਲਦੇ ਦੇਖੇ ਨੇ, ਤੇ ਪੈਰਾਂ ਵਿੱਚ ਰੁਲਣ ਵਾਲੇ ਪੱਥਰ ਨੂੰ ਲੋਕੀ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ। ਮੱਥਰ ਨੇ ਕਿਹੜੀ ਕਮਾਈ ਕੀਤੀ ਸੀ? ਸਿਰਫ ਇੱਕ ਪੱਖ ਲੈਣਾ, ਪੱਥਰ ਨੇ ਕਿਹੜੀ ਕਮਾਈ ਕੀਤੀ? ਲੋਕ ਭਗਵਾਨ ਸਮਝ ਕੇ ਪੂਜਣ ਲੱਗ ਪਏ। ਕਹਿੰਦੇ ਨੇ ਇੱਥੇ ਤਾਂ ਰਹਿਮਤਾਂ ਵਰਤਦੀਆਂ ਨੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਵੀ ਦੇਖ ਕਿ ਜੇ ਤੂੰ ਪਰਮਾਰਥ ਨੂੰ ਕਮਾਣ ਤੁਰਿਆ, ਦਾਵਾ ਨਾ ਕਰੀ, ਦੁੱਧਾ ਥਣੀ ਨਾ ਆਵਈ। ਹੁਣ ਇਹਦੇ ਅਰਥ ਗੁਰਮੁਖੇ ਵੀ ਕਰਦੇ ਨੇ ਕਿ ਬੱਚੇ ਨੂੰ ਔਰਤ ਨੇ ਦੁੱਧ ਪਿਲਾਣਾ ਹੈ, ਖੁਰਾਕ ਦੇਣੀ ਹੈ, ਪਰ ਪਤੀ ਦੇ ਮਿਲਾਪ ਤੋਂ ਬਿਨਾਂ ਦੁੱਧ ਦੀ ਉਪਜ ਨਹੀਂ। ਇੱਕ ਗੁਰਮੁਖਾਰ ਤੇ ਕੀਤੇ ਨੇ, ਦੁੱਧਾ ਥਣੀ ਨਾ ਆਵਈ। ਇੱਕ ਵਾਰੀ ਨਿਕਲਿਆ ਹੋਇਆ ਦੁੱਧ ਪਰਤ ਕੇ ਉਸ ਅਸਥਾਨ ਤੇ ਨਹੀਂ ਜਾ ਸਕਦਾ, ਉਹ ਜਿਹੜੇ ਦਿਨ ਨਿਕਲ ਗਏ ਨੇ ਪਰਤ ਕੇ ਬੰਦਿਆ ਤੈਨੂੰ ਨਸੀਬ ਨਹੀਂ ਹੋਣੇ। ਜਿਹੜਾ ਸਮਾਂ ਨਿਕਲ ਸਕਦਾ ਉਹ ਕਦੀ ਮਿਲੇਗਾ? ਦੇਖੋ ਰੱਬ ਤੈਨੂੰ ਸੱਦੇ ਦਿੰਦਾ। ਯੂਨਾਨ ਬਹੁਤ ਪੁਰਾਤਨ ਇਹਦੀ ਸਭਿਅਤਾ ਹੈ, ਤੇ ਲੋਕ ਅੱਜ ਤੀਕਰਾਂ ਵੀ ਯੂਨਾਨ ਦੇ ਲੋਕ ਉਹਨਾਂ ਦੀ ਕਲਾਕ੍ਰਿਤੀਆਂ ਨੂੰ ਲੋਕ ਸੁਣਾਉਂਦੇ ਰਹੇ। ਇੱਕ ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਮੈਨੂੰ ਖਿਮਾ ਕਰਿਆ ਜੀ। ਤੇ ਕਹਿੰਦੇ ਨੇ ਉੱਥੇ ਬਹੁਤ ਮੁੱਦਤ ਪਹਿਲਾਂ ਇੱਕ ਸਿਆਣੇ ਕਲਾਕਾਰ ਨੇ ਮੂਰਤੀ ਬਣਾਈ ਸੀ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਰਾਂ ਨੇ ਸੰਸਾਰ ਭਰ ਦਾ ਧਾਰਮਿਕ ਇਤਿਹਾਸ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਅੰਕਿਤ ਕੀਤਾ। ਮੂਰਤੀਕਾਰ ਨੇ ਮੂਰਤੀ ਬਣਾਈ ਤੇ ਜਦੋਂ ਉਹਨੇ ਮੂਰਤੀ ਬਣਾਈ, ਉਹ ਮੂਰਤ ਬਣਾਈ ਇੱਕ ਬੰਦੇ ਦੀ, ਸ਼ਕਲ ਉਹਦੀ ਇਨਸਾਨ ਵਰਗੀ, ਤੇ ਉਸ ਬੰਦੇ ਦੀ ਮੂਰਤੀ ਇਹ ਨਹੀਂ ਵੀ ਇਕੱਲਾ ਬੈਠਾ ਹੈ ਜਾਂ ਇਕੱਲਾ ਉਹ ਖਲੋਤਾ ਹੈ। ਉਹਨੇ ਮੂਰਤੀ ਬਣਾਈ ਵੀ ਬੰਦਾ ਜਿਵੇਂ ਦੌੜਨ ਦੀ ਭੱਜਣ ਦੀ ਮੁਦਰਾ ਵਿੱਚ ਹੁੰਦਾ ਹੈ, ਇਸ ਤਰ੍ਹਾਂ ਭੱਜਦਾ ਪਿਆ। ਹੱਥ ਉਹਦੇ ਵਿੱਚ ਉਹਨੇ ਤਿੱਖਾ ਦਾਤ ਪਕੜਾਇਆ ਤੇ ਉਹਨੇ ਅਗਲਾ ਕੰਮ ਕੀ ਕੀਤਾ ਵੀ ਉਸ ਮੂਰਤ ਦਾ ਜੋ ਸਿਰ ਸੀ ਪਿਛਲਾ ਪਾਸਾ ਬਿਲਕੁਲ ਗੰਜਾ ਰਹਿਣ ਦਿੱਤਾ, ਉਹਦੇ ਮੱਥੇ ਤੇ ਉਹਨੇ ਚਾਰ ਕਵਾਲ ਜਿਹੜੇ ਨੇ ਉਹ ਲਟਕਾ ਦਿੱਤੇ। ਧਿਆਨ ਦਿਆ ਜੇ, ਮੂਰਤ ਬਣਾ ਦਿੱਤੀ ਭੱਜੇ ਬੰਦੇ ਦੀ, ਹੱਥ ਵੀ ਤਿੱਖਾ ਦਾਤ ਪਕੜਾਇਆ, ਮੱਥੇ ਉੱਤੇ ਚਾਰ ਕਵਾਲ ਨੇ, ਪਿੱਛੋਂ ਬਿਲਕੁਲ ਗੰਜ, ਤੇ ਉਹਨੇ ਲਿਖ ਥੱਲੇ ਲਿਖ ਦਿੱਤਾ ਇਹ ਸਮੇਂ ਦੀ ਮੂਰਤ ਹੈ, ਇਹ ਸਮਾਂ। ਹੁਣ ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਇਹਦੀ ਵਿਆਖਿਆ ਕੀਤੀ ਵੀ ਇਹ ਸਮਾਂ ਕਿਵੇਂ ਨੇ, ਪੱਥਰ ਦੀ ਮੂਰਤੀ ਸਮਾਂ ਕਿਵੇਂ ਬਣੀ। ਇੱਕ ਸੱਜਣ ਨੇ ਫਿਰ ਉਹਦੀ ਵਿਆਖਿਆ ਕਰਨ ਵਿੱਚ ਕਮਾਲ ਕਰ ਦਿੱਤੀ, ਇਹ ਨਾ ਸਮਝਿਓ ਮੈਂ ਬੁੱਤਾਂ ਦੀ ਪੂਜਾ ਦੀ ਕੋਈ ਗੱਲ ਕਰ ਰਿਹਾ, ਸਿਰਫ ਸਮਝਣ ਦੇ ਲਈ। ਕਹਿੰਦੇ ਨੇ ਉਹਨੇ ਸਮੇਂ ਦੀ ਫਿਰ ਵਿਆਖਿਆ ਕੀਤੀ, ਕਹਿਣ ਲੱਗਾ ਵੀ ਇਹ ਸਮਾਂ ਕਿਉਂ ਵੇ, ਸਮੇਂ ਦੀ ਮੂਰਤ ਕਿਉਂ ਵੇ। ਉਹਨੇ ਪਹਿਲੀ ਗੱਲ ਕਹੀ ਵੀ ਜਿੱਦਣ ਦੀ ਇਹ ਬਣੀ ਹੈ, ਉਦਣ ਦੀ ਜਿਸ ਤਰ੍ਹਾਂ ਉਹ ਭੱਜਦਿਆਂ ਬਣਾ ਗਿਆ, ਭੱਜੀ ਜਾਂਦਾ ਹੈ, ਕਦੀ ਵੀ ਇਹਦੀਆਂ ਇਕਾਗਰਤਾ ਨਾ ਬੈਠਾ ਤੇ ਨਾ ਇੱਕ ਥਾਂ ਟਿਕਿਆ। ਕਹਿਣ ਤੋਂ ਮੁਰਾਦ ਵੀ ਭੱਜਦੇ ਹੋਏ ਦੀ ਤਸਵੀਰ ਰਾਤ ਨੂੰ ਨਹੀਂ ਭੱਜਦੀ ਕਿਸੇ ਨਾ, ਉਹ ਕਹਿੰਦਾ ਵੀ ਅਸੀਂ ਕੋਲੋਂ ਲੰਘਦੇ ਹਾਂ, ਰਾਤ ਨੂੰ ਸੌਂਦੇ ਹਾਂ, ਰਾਤ ਨੂੰ ਵੀ ਭੱਜਦਾ ਹੁੰਦਾ ਹੈ। ਅਸੀਂ ਦੁਪਹਿਰੇ ਕੰਮ ਤੇ ਜਾਂਦੇ ਹਾਂ ਦਿਨੇ, ਇਹ ਦਿਨੇ ਵੀ ਭੱਜਦਾ ਹੁੰਦਾ ਹੈ। ਅਸੀਂ ਰੋਟੀ ਪਾਣੀ ਖਾਂਦੇ ਹਾਂ, ਜਿੱਦਣ ਦੀ ਮੂਰਤ ਬਣੀ ਭੱਜਦੇ ਦੀ ਪਈ ਹੈ। ਕਹਿਣ ਲੱਗੇ ਪਹਿਲੀ ਗੱਲ ਚੇਤੇ ਰੱਖੀ, ਤੂੰ ਖਾਏ, ਤੂੰ ਪੀਏ, ਤੂੰ ਰੋਵੇਂ, ਤੂੰ ਵਸੇ, ਤੂੰ ਨਾਵੇਂ, ਤੂੰ ਗਾਵੇਂ, ਪਰ ਇਹ ਭੱਜਦੀ ਕੋਈ ਤਸਵੀਰ ਕਹਿ ਰਹੀ ਹੈ ਕਿ ਤੂੰ ਜੋ ਮਰਜ਼ੀ ਕਰਮ ਕਰੀ ਜਾ, ਪਰ ਸਮੇਂ ਨੇ ਭੱਜੀ ਜਾਣੇ। ਸਮੇਂ ਇਹ ਨਹੀਂ ਵੀ ਤੂੰ ਸੁੱਤਾ ਤੇ ਕਹਿ ਵੀ ਸਮਾਂ ਰੁਕ ਜਾਏ, ਤੂੰ ਆਰਾਮ ਕਰਨਾ ਤੇ ਸਮਾਂ ਵੀ ਆਰਾਮ ਕਰੇ, ਬਿਲਕੁਲ ਨਹੀਂ। ਭੱਜਦੇ ਹੋਏ ਦਾ ਲਿਖਾਏ ਕਹਿ ਕੇ ਸਮਾਂ ਨਿਕਲਦਾ ਜਾ ਰਿਹਾ। ਤੇ ਦੂਜੀ ਗੱਲ ਕਈ ਕਹਿਣ ਲੱਗਾ, ਜਿਹੜਾ ਹੱਥ ਵਿੱਚ ਦਾਤ ਪਕੜਾਇਆ ਹੈ ਨਾ ਇਹਨੇ ਤਿੱਖਾ, ਇਹਦਾ ਮਤਲਬ ਇਹ ਵੇ ਕਿ ਇਹਦੇ ਸਾਹਮਣੇ ਜਿਹੜਾ ਵੀ ਆ ਗਿਆ, ਇਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਸਾਰਿਆਂ ਨੂੰ ਚੀਰ ਕੇ ਰੱਖ ਦੇਵੇਗਾ। ਕੋਈ ਵੀ ਆਵੇ ਤੇ ਕੀ, ਸਾਹਿਬ ਨੇ ਬਾਣੀ ਵਿੱਚ ਸ਼ਬਦ ਨਹੀਂ ਵਰਤੇ, ਆਪਾਂ ਪੜ੍ਹਨੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ, ਕਹਿਣ ਲੱਗੇ ਬਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ, ਹਜ਼ੂਰ ਕਹਿਣ ਲੱਗੇ ਸਮਾਂ ਹਰ ਇੱਕ ਨੂੰ ਚੀਰ ਕੇ ਚਲਾ ਗਿਆ। ਤੇ ਗੁਰੂ ਕਲਗੀ ਧਰ ਗੀਤਾ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰੀ ਕੀ ਛਾਇਆ ਕਈ ਕੋਸਲੋ ਚਲਤਾ, ਕਦੀ ਸਮੇਂ ਨੇ ਲਿਹਾਜ਼ ਕੀਤਾ, ਚੀਰ ਕੇ ਨਿਕਲਿਆ। ਉਹਨਾਂ ਕਿਹਾ ਵੀ ਇਹ ਗੱਲ ਤੇ ਸਮਝ ਪੈ ਗਈ ਵੀ ਭੱਜਣ ਦਾ ਮਤਲਬ ਇਹ ਟਿਕਦਾ ਨਹੀਂ, ਹੱਥ ਵਿੱਚ ਪਕੜੀ ਕੋਈ ਦਾਤ ਦਾ ਮਤਲਬ ਵੀ ਇਹ ਚੀਰੀ ਜਾਂਦਾ ਹੈ, ਤੇ ਜਿਹੜੇ ਇਹਦੇ ਮੱਥੇ ਤੇ ਚਾਰ ਕਵਾਲ ਦਿੱਤੇ ਨੇ ਪਿੱਛੋਂ ਗੰਜਾ, ਇਹਦਾ ਮਤਲਬ ਕੀ ਹੈ। ਉਹ ਕਹਿਣ ਲੱਗਾ ਇਹਦਾ ਅਰਥ ਇਹ ਵੇ ਕਿ ਪਿੱਛੋਂ ਪਕੜਨ ਦਾ ਯਤਨ ਨਾ ਕਰਿਓ, ਕੱਲੀ ਗੰਜ ਰਹਿ ਜਾਣੀ ਹੈ, ਜੇ ਪਕੜਨਾ ਤੇ ਅੱਗੋਂ ਚਾਰ ਕਵਾਲ ਪਕੜਿਓ, ਬੀਤੇ ਹੋਏ ਨੀ ਹੱਥ ਨੀ ਆਉਣਾ, ਜਿਹੜੇ ਵਰਤਮਾਨ ਚਾਰ ਸਵਾਸ ਨੇ ਇਹਨਾਂ ਨੂੰ ਸਾਂਭਣ ਦਾ ਯਤਨ ਕਰ। ਉਹਨੇ ਦੇਖੋ ਸਮੇਂ ਦੀ ਤਸਵੀਰ ਬਣਾ ਦਿੱਤੀ, ਇਹ ਸਮਾਂ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਦੁੱਧਾ ਥਣੀ ਨਾ ਆਵਈ, ਲੰਘੇ ਕੋਈ ਸਮੇਂ ਨੇ ਪਰਤ ਕੇ ਆਉਣਾ ਨਹੀਂ, ਫਿਰ ਖੋਏ ਨਾ ਮੇਲਾ। ਤੇ ਆਪ ਕਹੋਗੇ ਵੀ ਇਹ ਪ੍ਰਮਾਣ ਕਿਉਂ ਦਿੱਤਾ ਧੁਖਦਾ ਇੱਥੇ, ਅਗਲੀ ਤੁਕ ਪੜਿਓ, ਕਹਿ ਫਰੀਦ ਸਹੇਲਿਓ ਸਹੋ ਅਲਾਏ ਸੀ ਦਰਸ਼ਨ, ਵਾਜਾਂ ਮਾਰਨੀਆਂ ਸੱਦੇ ਦੇਣੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਕਹਿ ਫਰੀਦ ਸਹੇਲਿਓ ਸਹੋ ਅਲਾਏ ਸੀ ਹੰਸ ਚੱਲ ਸੀ ਡੁੰਮਣਾ, ਡੁੰਮਣਾ ਇਹਦਾ ਅਰਥ ਦੋਮਣਾ, ਦੁਬਦਾ ਵਿੱਚ, ਦੁਚਿੱਤੀ ਵਿੱਚ, ਦੁਚਿੱਤੀ ਇਹ ਵੀ ਨਾ ਰੱਬ ਮਿਲਿਆ ਨਾ ਦੁਨੀਆਂ ਮਿਲੀ, ਦੁਬਦਾ ਹੀ ਹੈ ਨਾ ਕਿ ਜਿਨ੍ਹਾਂ ਦੀ ਖਾਤਰ ਮੈਂ ਮਰਦਾ ਰਿਹਾ ਇਹ ਵੀ ਚੱਲੇ ਨਹੀਂ, ਤੇ ਜਿਹਨੇ ਨਾਲ ਤੁਰਨਾ ਸੀ ਉਹਨੂੰ ਕਮਾਇਆ ਕੋਈ। ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ, ਠੀਕ ਸੀ ਇਸ ਤਨ ਨੇ ਢੇਰੀ ਹੋ ਜਾਣਾ। ਸਾਹਿਬ ਅੱਜ ਕਹਿ ਰਹੇ ਨੇ ਸੰਬਤ, ਪਿਆਰਿਆ ਮੌਤ ਵਾਲਾ ਸੰਬਤ ਦਰ ਤੇ ਸਾਲ ਲਿਖਿਆ ਗਿਆ ਕਿ ਜਿਸ ਦਿਨ ਮੌਤ ਆਉਣੀ ਉਹ ਸਮਾਂ ਨਿਸ਼ਚਿਤ ਹੈ। ਸਾਹਾ ਲਿਖਿਆ, ਸਾਹ ਦਾ ਅਰਥ ਆਪਾਂ ਕਰਾਂਗੇ ਵਿਆਹੇ ਜਾਣ ਵਾਲਾ ਦਿਨ, ਪਹਿਲੀ ਗੱਲ ਸਾਲ ਵੀ ਨਿਸ਼ਚਿਤ ਹੈ ਤੇ ਦੂਜੀ ਗੱਲ ਉਹ ਦਿਨ ਵੀ ਮੁਕਰਰ ਹੈ ਜਿੱਦਣ ਆਪਾਂ ਛੱਡ ਕੇ ਜਾਣਾ ਦੁਨੀਆ ਤੇ ਸਾਹਿਬ ਕਹਿੰਦੇ ਨੇ ਮਿਲ ਕਰ ਪਾਵੋ ਤੇਲ ਕਰੋ ਕਿਰਪਾ ਸ਼ਗੇਲੀਓ ਖੇ ਸਖੀਓ ਸੰਤ ਜਨੋ ਮਿਲ ਕਰ ਪਾਵੋ ਤੇਲ ਦਰ ਤੇ ਮੈਨੂੰ ਵਿਆਹ ਤੋਂ ਪਹਿਲਾਂ ਤੁਸੀਂ ਮਾਈਏ ਪਾਓ ਹੁਣ ਇਹਦੇ ਕਈ ਗੁਰਮੁਖਾਂ ਨੇ ਅਰਥ ਕੀਤੇ ਨੇ ਸਾਨੂੰ ਮਾਈਏ ਪਾਓ ਤੇ ਇੱਕ ਸੱਜਣ ਗੁਰਮੁਖੇ ਦੇ ਅਰਥ ਕਰਦੇ ਨੇ ਕਿ ਅੰਦਰ ਸੰਕਲਪ ਦੀ ਵਿਕਲਪ ਦੀ ਇੰਨੀ ਕੁ ਖੁਸ਼ਕੀ ਆ ਚੁੱਕੀ ਹੈ ਕਿਰਪਾ ਕਰਕੇ ਬੈਰਾਗ ਦਾ ਤੇਲ ਪਾਓ ਕਿਉਂਕਿ ਬੈਰਾਗ ਵਿੱਚ ਆ ਕੇ ਤੇ ਹੱਥ ਨਾ ਰੋਣਾ ਮਿਲ ਕਰ ਪਾਵੋ ਤੇਲ ਤੇ ਫਿਰ ਕਹਿਣ ਲੱਗੇ ਕਿਰਪਾ ਕਰੋ ਦੇਵੋ ਸੱਜਣ ਅਸੀਂ ਸਰੀਆਂ ਹੇ ਸੱਜਣੋ ਹੇ ਗੁਰਮੁਖੋ ਮੈਨੂੰ ਅਸੀਸ ਦਿਓ ਜਿਉਂ ਹੋਵੇ ਸਾਹਿਬ ਸੁਮੇਲ ਅਸੀਸ ਇਹ ਦਿਓ ਕਿ ਮੇਰਾ ਮੇਰੇ ਮਾਲਕ ਨਾਲ ਸਾਹਿਬ ਦਰ ਤੇ ਪਰਮਾਤਮਾ ਨਾਲ ਵਾਹਿਗੁਰੂ ਨਾਲ ਮੇਲ ਹੋ ਜਾਏ ਇੱਥੇ ਮੈਂ ਜ਼ਰੂਰ ਰੁਕਣਾ ਚਾਹੁੰਦਾ ਕਿ ਕਿਹੜੇ ਸੱਜਣ ਆ ਕੇ ਅਸੀਸ ਦੇਣ ਦੇਖੋ ਦੋ ਤਰ੍ਹਾਂ ਦੇ ਸੱਜਣ ਨੇ ਇੱਕ ਤਾਂ ਜਿਨ੍ਹਾਂ ਨਾਲ ਸਾਡੇ ਖੂਨ ਦੇ ਰਿਸ਼ਤੇ ਨੇ ਬੋਲ ਚਾਲ ਤੇ ਅਕਸਰ ਇਸ ਤੁਕ ਦੇ ਅਰਥ ਅੰਤਮ ਅਰਦਾਸ ਵੇਲੇ ਕੋਈ ਵੀ ਸੱਜਣੋ ਬੋਲਦਾ ਚਾਹੇ ਸ਼ਬਦ ਪੜ੍ਹਦਾ ਕਹਿੰਦਾ ਵੀ ਆਓ ਸੱਜਣੋ ਇਕੱਠੇ ਹੋਇਓ ਆ ਕੇ ਅਸੀਸ ਦਿਓ ਤੇ ਮੈਂ ਇੱਕ ਬੇਨਤੀ ਕਰਨਾ ਖਿਮਾ ਕਰਿਆ ਜੇ ਗੁੱਸਾ ਨਾ ਕਰਿਓ ਕਿ ਜੇ ਇਹਨਾਂ ਰਿਸ਼ਤੇਦਾਰਾਂ ਸੱਜਣਾ ਦੀ ਮੰਨੀ ਜਾਂਦੀ ਹੁੰਦੀ ਨਾ ਤੇ ਜਿਉਂਦਿਆਂ ਬੜਾ ਬੁਰਾ ਸੋਚਦੇ ਨੇ ਬੰਦਾ ਮਰਨ ਤੋਂ ਪਹਿਲੀ ਮਰ ਜਾਂਦਾ ਤਵਜੋ ਦਿਆ ਜੀ ਕਿਹੜੇ ਸੱਜਣ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਅਸੀਸ ਦਿਓ ਕਿ ਸਾਡੀ ਸਾਈ ਦੇ ਘਰ ਵੀ ਸੁਣੀ ਜਾਏ ਤੁਹਾਡੀ ਸੁਣੀ ਜਾਏ ਤੁਹਾਡੇ ਕਰਕੇ ਸਾਨੂੰ ਮਿਲਾਪ ਹੋ ਜਾਏ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ ਕਿ ਮੌਤ ਸਭ ਨੂੰ ਆਉਂਦੀ ਹੈ ਫਰਕ ਇਹ ਨਹੀਂ ਜਦੋਂ ਗੁਰਮੁਖ ਦੁਨੀਆਂ ਤੋਂ ਜਾਂਦਾ ਹੈ ਸੱਜਣ ਅਸੀਸਾਂ ਦੇ ਕੇ ਤੋਰ ਦੇਣ ਉਹ ਜਮ ਦੇ ਮਾਰਗ ਨਹੀਂ ਜਾਂਦਾ ਉਹ ਸਾਹਿਬ ਦੇ ਘਰ ਨੂੰ ਜਾਂਦਾ ਹੈ ਜਿਹਨੂੰ ਜਿਨ੍ਹਾਂ ਨੂੰ ਲੋਕ ਜਮਾਂ ਨੂੰ ਜਿਨ੍ਹਾਂ ਲੋਕਾਂ ਨੂੰ ਲੋਕ ਜਮ ਫਾਹੀਆਂ ਪਾਉਂਦੇ ਨੇ ਪਰ ਜਦੋਂ ਕਰਨੀ ਵਾਲਾ ਤੁਰਦਾ ਤੇ ਜਮ ਉਹਨਾਂ ਨੂੰ ਪਿਟਾਵਾਂ ਦੇ ਕੇ ਮਿਲਦੇ ਭਾਈ ਸਾਹਿਬ ਨੂੰ ਪੁੱਛਿਆ ਵੀ ਇਹ ਕਿਵੇਂ ਭਾਈ ਗੁਰਦਾਸ ਹੋਰਾਂ ਨੇ ਦੋ ਤਿੰਨ ਬਚਨ ਕਹੇ ਨੇ ਉਹ ਕਹਿੰਦੇ ਨੇ ਇਕੱਲਾ ਕਾਗਜ਼ ਪਾਣੀ ਵੀ ਸੱਟੋ ਤੇ ਕਾਗਜ਼ ਉਸੇ ਵੇਲੇ ਗਲ ਜਾਂਦਾ ਆਪ ਸਭ ਨੂੰ ਪਤਾ ਕਾਗਜ਼ ਗਲਦਾ ਤੇ ਲੂਣ ਨੂੰ ਕਿਤੇ ਸੱਟੀਏ ਉਹ ਵੀ ਛੇਤੀ ਗਲਣਾ ਸ਼ੁਰੂ ਹੋ ਜਾਏਗਾ ਪਾਣੀ ਵਿੱਚ ਘੁਲੇਗਾ ਪਰ ਕਹਿੰਦੇ ਨੇ ਜੇ ਕਿਤੇ ਉਸ ਕਾਗਜ਼ ਦੇ ਨਾਲ ਘਿਓ ਲਾ ਦਈਏ ਤੇ ਉਸ ਕਾਗਜ਼ ਨੂੰ ਘਿਓ ਨਾਲ ਥਿੰਦਾ ਕਰਕੇ ਪਾਣੀ ਵਿੱਚ ਰੱਖੀਏ ਤੇ ਕਾਗਜ਼ ਛੇਤੀ ਕਰਕੇ ਗਲਦਾ ਨਹੀਂ ਕਿਉਂਕਿ ਘਿਓ ਦੀ ਸੰਗਤ ਕਰਨ ਕਰਕੇ ਉਹਨੂੰ ਪਾਣੀ ਗਾਲਦਾ ਨਹੀਂ ਕਹਿੰਦੇ ਗੁਰਮੁਖਾ ਦੂਸਰਾ ਬਚਨ ਉਹਨਾਂ ਕਿਹਾ ਕਿ ਕਰੋੜਾਂ ਪੰਡਾਂ ਰੂੰ ਦੀਆਂ ਹੋਣ ਇੱਕ ਛੋਟੀ ਜਿਹੀ ਚਿੰਗਾਰੀ ਰੱਖ ਦਿਓ ਤੇ ਸਾਰਾ ਰੂੰ ਸੜ ਕੇ ਸਵਾਹ ਹੋ ਜਾਂਦਾ ਪਰ ਕਹਿੰਦੇ ਨੇ ਪੰਡਾਂ ਦੀ ਲੋੜ ਨਹੀਂ ਇੱਕ ਪੂਣੀ ਕੁ ਰੂੰ ਦੀ ਲੈ ਲਓ ਚੰਗੀ ਤਰ੍ਹਾਂ ਵੱਟ ਕੇ ਉਹਦੀ ਬੱਤੀ ਬਣਾ ਕੇ ਦੀਵੇ ਵਿੱਚ ਪਾ ਕੇ ਤੇਲ ਵਿੱਚ ਭੇਜ ਕੇ ਅੱਗ ਲਾ ਦਿਓ ਸਾਰੀ ਰਾਤ ਬਲੀ ਜਾਏਗੀ ਚਾਨਣ ਦਏਗੀ ਪਰ ਉਹ ਬੱਤੀ ਸਾਰੀ ਬਲ ਨਹੀਂ ਸਕੇ ਹੁਣ ਹੈ ਤਾਂ ਰੂੰ ਹੀ ਨਾ ਉਹਨਾਂ ਤੀਸਰਾ ਬਚਨ ਕੀਤਾ ਇਕੱਲੇ ਲੋਹੇ ਨੂੰ ਪਾਣੀ ਵੀ ਸੱਟੋ ਤੇ ਸੱਟਦਿਆਂ ਸਾਰ ਪਾਣੀ ਡੋਬ ਜਾਏਗਾ ਕਹਿਣ ਲੱਗੇ ਜੇ ਕਿਤੇ ਉਸ ਲੋਹੇ ਨੂੰ ਲੱਕੜ ਦੀ ਸੰਗਤ ਮਿਲ ਜਾਏ ਤੇ ਗੁਰਮੁਖਾ ਜਿੰਨੀਆਂ ਮਰਜ਼ੀ ਗੰਗਾ ਦੀਆਂ ਸਮੁੰਦਰ ਦੀਆਂ ਲਹਿਰਾਂ ਉੱਠਣ ਰੱਬ ਮੇਰ ਕਰੇ ਉਹ ਲੋਹਿਆ ਵੀ ਲੱਕੜ ਨਾਲ ਲੱਗ ਕੇ ਪਾਰ ਹੋ ਜਾਂਦਾ ਗੁਰਮੁਖਾਂ ਦੀ ਅਸੀਸ ਕਿਉਂ ਮੰਗਣੀ ਕਹਿਣ ਲੱਗੇ ਸਾਡਾ ਇਕੱਲਿਆਂ ਦਾ ਜੀਵਨ ਕੋਰੇ ਕਾਗਜ਼ ਦੀ ਤਰ੍ਹਾਂ ਅਸੀਸ ਥਿੰਦਾ ਬਣ ਜਾਂਦੀ ਏ ਇਕੱਲੇ ਜਾਈਏ ਤੇ ਪਾਣੀ ਗਾਲ ਦੇ ਜੇ ਕਿਤੇ ਗੁਰਮੁਖਾਂ ਦੀ ਅਸੀਸ ਹੋਵੇ ਤੇ ਜਮਦੂਤ ਦਾ ਦੁੱਖ ਕਦੀ ਸਾਨੂੰ ਵਿਆਪ ਨਹੀਂ ਸਕਦਾ ਸ਼ਬਦ ਭਾਈ ਸਾਹਿਬ ਨੇ ਵਰਤੇ ਜੈਸੇ ਕਿਰਤਾਤ ਗਰ ਜਾਤ ਜਲ ਬੂੰਦ ਪਰੈ ਕਿਰਤ ਸੰਬੰਧ ਜਲ ਮਦ ਸਾਵਧਾਨ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹ ਬਚਨ ਆਉਂਦੇ ਨੇ ਕਹਿਣ ਲੱਗੇ ਕਿ ਦੇਖੋ ਕਿ ਜੇ ਕਿਤੇ ਰੱਬ ਮੇਰ ਕਰੇ ਕਾਗਜ਼ ਲੂਣ ਰਹਿ ਕ੍ਰਿਤ ਸੰਗੈ ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕੇ ਕਾਗਜ਼ ਤੇ ਲੂਣ ਘਿਓ ਵਿੱਚ ਨਹੀਂ ਛੇਤੀ ਗਲਦੇ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ ਕਿਰਤ ਸੰਬੰਧ ਜਲ ਮਦ ਸਾਵਧਾਨ ਹੈ ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ ਕਹਿਣ ਲੱਗੇ ਜੈਸੇ ਲੋਹ ਸਲਲ ਮੈਂ ਡਾਰਤੀ ਬੂਢ ਜਾਤ ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ ਅਖੀਰ ਤੇ ਕਹਿਣ ਲੱਗੇ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਇਸੇ ਤਰ੍ਹਾਂ ਮੌਤ ਦਾ ਫਰਿਸ਼ਤਾ ਮੌਤ ਸਾਰੀ ਦੁਨੀਆਂ ਨੂੰ ਮੂੰਹ ਅੱਡ ਕੇ ਆਪਣੇ ਵੀ ਛੱਡਦੀ ਪਈ ਏ, ਪਰ ਸਤਿਗੁਰ ਭੇਟਤੀ ਦਾਸਨ ਦਸਾਨ ਹੈ। ਜੇ ਕਿਤੇ ਗੁਰੂ ਤੇ ਗੁਰਮੁਖਾਂ ਦੀ ਅਸੀਸ ਹੋਵੇ ਤੇ ਮੌਤ ਵੀ ਦਾਸੀ ਬਣ ਜਾਂਦੀ। ਗੁਰਮੁਖੋ ਸਾਹਿਬ ਕਹਿ ਰਹੇ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ, ਆਓ ਅਸੀਸਾਂ ਦਿਓ ਦਿਓ ਸੱਜਣ ਅਸੀਸੜੀਆਂ। ਕਿਹੜੇ ਸੱਜਣ? ਜਿਨ੍ਹਾਂ ਤੋਂ ਅਸੀਸਾਂ ਮੰਗੀਏ ਗੁਰਮੁਖੋ, ਉਹ ਸੱਜਣ ਜਿਨ੍ਹਾਂ ਦੀ ਰੱਬ ਦੇ ਘਰ ਵਿੱਚ ਚੱਲਦੀ ਏ। ਉਹ ਕਿਹੜੇ ਸੱਜਣ ਨੇ? ਬਾਬਾ ਜੀ ਨੇ ਉਹਨਾਂ ਨੂੰ ਬਾਣੀ ਵਿੱਚ ਕਿਹਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀਏ, ਇਹੋ ਜਿਹਾ ਸੱਜਣ ਜਿਹੜਾ ਅਸੀਸ ਦੇਵੇ। ਇਸ ਅਰਥ ਨੂੰ ਅੰਤਰੀਵ ਨੂੰ ਸਮਝੀਏ। ਅਸੀਂ ਕੇਵਲ ਇਹਨੂੰ ਕਰਮ ਕਾਂਡ ਨਾ ਬਣਾ ਕੇ ਸਮਝੀਏ ਲੋਕ ਕਿੰਨੇ ਇਕੱਠੇ ਹੋਏ। ਮੈਂ ਕਈ ਵਾਰੀ ਸੋਚਣਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਕਿਉਂ ਨਹੀਂ ਸੇਧ ਲੈਂਦੇ? ਜਦੋਂ ਕੋਈ ਬੰਦਾ ਮੌਤ ਹੋ ਜਾਏ ਨਾ, ਹੁਣ ਵੱਡਾ ਬੰਦਾ ਮਰੇ ਤੇ ਉਹਦੇ ਮਰਨ ਦਾ ਢੰਗ ਤੇ ਪਤਾ ਨੀ ਰੱਬ ਜਾਣੇ ਕਿਸ ਤਰ੍ਹਾਂ ਜਿੰਦ ਨਿਕਲਦੀ ਹੈ। ਪਰ ਆਪਾਂ ਭੋਗ ਵੇਲੇ ਜੇ ਲੋਕ ਬਹੁਤ ਇਕੱਠੇ ਹੋਣ ਤੇ ਸਾਡੇ ਲੋਕ ਕਹਿੰਦੇ ਨੇ ਇਸ ਬੰਦੇ ਨੂੰ ਰੱਬ ਨੇ ਵੀ ਬਖਸ਼ ਦਿੱਤਾ ਹੋਣਾ, ਆਖਿਰ ਇੰਨੇ ਲੋਕ ਇਹਦੇ ਭੋਗ ਤੇ ਆਏ ਨੇ। ਗਿਣਤੀ ਕਰਕੇ ਜੇ ਰੱਬ ਬਖਸ਼ਦਾ ਹੁੰਦਾ ਨਾ, ਸਾਰੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਕਿੰਨੀ ਦੇਰ ਦੇ ਬਖਸ਼ੇ ਜਾਂਦੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖੋ ਸਮਝੋ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵੀ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ। ਜੇ ਸਾਰੇ ਲੋਕ ਕਹੀ ਜਾਣ ਵੀ ਬਖਸ਼ ਗਿਆ ਬਖਸ਼ ਗਿਆ, ਬਾਬਾ ਜੀ ਕਹਿੰਦੇ ਨੇ ਨਹੀਂ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ, ਕਿ ਉੱਥੇ ਤੇਰੀ ਕਿਸੇ ਪੁੱਛ ਪੜਤਾਲ ਨਹੀਂ ਕਰਨੀ। ਹਜ਼ੂਰ ਜੀ ਕੌਣ ਬਖਸ਼ੇ ਜਾਂਦੇ ਨੇ, ਕਿਹੜੇ ਸੱਜਣ ਨੇ? ਕਹਿੰਦੇ ਨੇ ਗੁਰਮੁਖ ਉਦੋਂ ਅਰਦਾਸ ਕਰ ਕਿਤੇ ਜੁੜਿਆ ਹੋਇਆ ਮਿਲ ਜਾਏ। ਗੁਰੂ ਉਹ ਸੱਜਣ ਹੈ ਜਦੋਂ ਲੇਖਾਂ ਮਿਲੇ ਅਸੀਸ ਦੈ ਤੇ ਅੱਗੇ ਖਲੋਤਾ ਹੋਵੇ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਆ ਤਿੱਥੇ ਖੜੇ ਦਸਨ। ਇੱਕ ਹੀ ਗੁਰੂ ਸੱਜਣ, ਦੂਸਰੇ ਕਹਿਣ ਲੱਗੇ ਗੁਰੂ ਸੱਜਣ ਦੇ ਨਵਾਜੇ ਹੋਏ ਸੰਤ ਜਨ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਗੁਰੂ ਸਾਹਿਬ ਦੀ ਬਾਣੀ ਦੇ ਅਰਥ ਕਰਦਿਆਂ ਆਪਾਂ ਧੱਕਾ ਨਾ ਕਰਿਆ ਕਰੀਏ, ਸੰਤ ਨਹੀਂ ਜੀ, ਮਹਾਂਪੁਰਸ਼ ਨਹੀਂ ਜੀ, ਪਖੰਡ ਹੈ ਜੀ, ਦੰਭ ਹੈ ਜੀ, ਕਹਿਣਾ ਬਹੁਤ ਸੌਖਾ ਹੈ। ਅਸਲ ਵਿੱਚ ਸਹਿ ਕੀ ਸਾਰ ਸੁਹਾਗਨ ਜਾਣੈ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਸੱਜਣ ਦੀ ਅਸੀਸ ਲੈ, ਜੇ ਤੇਰੀ ਗੁਰੂ ਤੱਕ ਪਹੁੰਚ ਨਹੀਂ ਕਿਸੇ ਗੁਰਮੁਖ ਨੂੰ ਮਿਲ, ਉਹਨਾਂ ਨੂੰ ਜਿਉਂਦੇ ਜੀ ਕਹਿ। ਤੇ ਸਾਹਿਬ ਕਹਿੰਦੇ ਨੇ ਕਿ ਕਿਹੜੇ ਸੱਜਣ? ਉੱਥੇ ਫਿਰ ਬਚਨ ਕੀਤਾ ਨਾਨਕ ਕੱਚੜਿਆਂ ਸਿਉ ਤੋੜ। ਅਸੀਂ ਕੱਚੜਿਆਂ ਦੀ ਅਰਦਾਸ ਸਮਝਦੇ ਹਾਂ ਵੀ ਸ਼ਾਇਦ ਇਹਨਾਂ ਦੀ ਅਸੀਸ ਸਮਝ ਮਿਲ ਜਾਏਗੀ। ਨਾਨਕ ਕੱਚੜਿਆਂ ਚੋ ਤੋੜ ਧੂੜ, ਸੱਜਣ ਸੰਤ ਪੱਕਿਆ ਪਿਆਰਿਆ ਕਿਉਂ? ਕੋਈ ਜੀਵੰਦੇ ਵਿਛੜੈ ਉਹ ਮੋਇਆ ਨਾ ਜਾਹੀ ਛੋੜ, ਜਿਹੜੇ ਜਿਉਂਦੇ ਤੈਨੂੰ ਧੋਖਾ ਦੇ ਗਏ ਕਿ ਮਰਦਿਆਂ ਤੇਰੀ ਅਰਦਾਸ ਕਰਕੇ ਸੁਣੀ ਜਾਏਗੀ? ਬਿਲਕੁਲ ਨਹੀਂ ਮਹਾਰਾਜ। ਕਿਹੜੇ ਸੱਜਣ? ਫਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਉਹ ਸੱਜਣ ਅਰਦਾਸ ਕਰੇ ਜਾਂ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂਤੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਉਹਨੂੰ ਕਹੀਏ ਕਿ ਦਿਓ ਸੱਜਣ ਅਸੀਸੜੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ। ਅਗਲੀ ਇੱਕ ਤੋਕੋ ਦੇ ਵਿੱਚ ਆਉਂਦੀ ਹੈ, ਜਾਂ ਕਾ ਕਹਿਆ ਦਰਗਹਿ ਲੱਗ ਚੱਲੈ, ਉਹ ਜਿਹਦੀ ਰੱਬ ਦੇ ਘਰ ਵਿੱਚ ਚੱਲਦੀ ਹੋਵੇ ਉਹ ਸੱਜਣ ਅਸੀਸ ਦੇ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ, ਤੱਲੈ ਉਹਦੀ ਕੀਤੀ ਹੋਈ ਅਰਦਾਸ, ਉਸ ਸੱਜਣ ਦੀ ਦਿੱਤੀ ਹੋਈ ਅਸੀਸ ਜਨਮ ਤੇ ਮਰਨ ਨੂੰ ਕੱਟ ਜਾਂਦੀ ਹੈ। ਉਸ ਸੱਜਣ ਦੇ ਕੀਤੇ ਹੋਏ ਬਚਨ ਬੰਦੇ ਦੀ ਬੰਦ ਖਲਾਸੀ ਕਰ ਜਾਂਦੇ ਨੇ। ਦੇਖੋ ਜਿਨ੍ਹਾਂ ਅਸੀਸਾਂ ਲੈਣੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੇ ਅੱਤ ਦੇ ਅਨਲ ਸਿੱਖਾਂ ਨੂੰ ਆਪਣੇ ਹੱਥੀ ਤੋਰਿਆ ਨੇ ਤੇ ਅਸੀਸਾਂ ਦੇ ਕੇ। ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਸ਼, ਦੇਖੋ ਭਾਈ ਮੋਹਨ ਤੇ ਭਾਈ ਗੋਪਾਲ ਵਰਗੇ ਮਹਾਂਪੁਰਸ਼, ਭਾਈ ਮਨੀ ਸਿੰਘ ਦਾ ਦਾਦਾ ਭਾਈ ਬੱਲੂ ਵਰਗੇ ਮਹਾਂਪੁਰਸ਼, ਬੀਬੀ ਕੌਲਾਂ ਵਰਗੀ ਅੰਤਰ ਦੀ ਆਤਮ ਰਸ ਦੀ ਟੰਡਾਊ ਤੇ ਆਤਮ ਰਸ ਵਿੱਚ ਗੂੜ ਹੋਈ ਬੀਬੀ, ਆਪਣੇ ਪੁੱਤਰ ਨੂੰ ਆਪਣੀ ਮਾਤਾ ਨੂੰ ਅਸੀਸਾਂ ਦੇ ਕੇ ਉਸ ਗੁਰੂ ਸੱਜਣ ਨੇ ਜਦੋਂ ਤੋਰਿਆ ਤੇ ਦੇਖੋ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ। ਕਿਤੇ ਦਾਤਾ ਜਦੋਂ ਰਾਤ ਨੂੰ ਪੜ੍ਹਨੇ ਆ ਸੋਹਿਲਾ, ਉਦੋਂ ਇਹ ਬੇਨਤੀ ਕਰੀਏ ਕਿ ਗੁਰੂ ਸੱਜਣ ਅਸੀਸ ਦਈ ਸਾਡੀ ਸਾਡੇ ਮਾਲਕ ਨਾਲ ਬਾਣਿਆ। ਭਾਈ ਗੁਰਦਾਸ ਵਰਗਾ ਮਹਾਂਪੁਰਸ਼ ਉਹਨਾਂ ਚਲਾਣਾ ਕਰਨੇ ਤੇ ਹਜ਼ੂਰ ਸਾਹਿਬ ਚੋਲਾ ਸਾਹਿਬ ਨੇ ਤੇ ਬਾਬਾ ਬੁੱਢਾ ਜੀ ਨੂੰ ਪਹਿਲਾਂ ਤੋਰੇ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਸੰਦੇਸ਼ ਭੇਜਿਆ ਕਿ ਸਤਿਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿਮਤ ਕਰੋ। ਹਜ਼ੂਰ ਪਹੁੰਚੇ ਨੇ ਇਸ਼ਨਾਨ ਕੀਤਾ ਤੇ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਨੇ ਸ਼ਾਮ ਆ ਕੇ ਮੱਥਾ ਟੇਕਿਆ, ਦਾਤਾ ਜੀ ਸਵੇਰੇ ਅੰਮ੍ਰਿਤ ਵੇਲੇ ਪਿਆਨੇ ਕਰ ਜਾਣੇ ਨੇ। ਵਾਹਿਗੁਰੂ ਕਿਤੇ ਇਹੋ ਜਿਹਾ ਜਾਣ ਦਾ ਸਮਾਂ ਹੋਵੇ ਤੇ ਹੋਵੇਗਾ ਤਾਂ ਜੇਕਰ ਸਾਹਿਬ ਮਨੋਂ ਨਾ ਵਿਸਰੇ। ਸਾਈਂ ਚੇਤੇ ਆਉਂਦਾ ਰਹੇ ਕਿ ਸਤਿਗੁਰੂ ਤੁਸੀਂ ਕਿਰਪਾ ਕਰਕੇ ਤੋਰੋ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਨੇ ਉਸੇ ਵੇਲੇ ਜਦੋਂ ਉਹਨਾਂ ਬਚਨ ਕਹਿ ਕਿਹਾ ਭਾਈ ਸਾਹਿਬ ਅੰਮ੍ਰਿਤ ਵੇਲੇ ਸਾਈਂ ਦੀ ਯਾਦ ਵੀ ਜੁੜਿਓ, ਅਸੀਂ ਖੁਦ ਤੁਹਾਡੇ ਕੋਲ ਆਵਾਂਗੇ। ਅੰਮ੍ਰਿਤ ਵੇਲੇ ਆਪ ਪਾਠ ਕੀਤਾ ਇਸ਼ਨਾਨ ਕਰਕੇ, ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਵਿੱਚ ਬੈਠੇ, ਨਾਮ ਵਿੱਚ ਬੈਠੇ ਤੇ ਪਿਆਰਿਓ ਅਸਲ ਵਿੱਚ ਸਿੱਖ ਜਿਤਨੀ ਦੇਰ ਤੱਕ ਇਕਾਗਰਤਾ ਨਾਲ ਅੰਦਰ ਟੇਕ ਕੇ ਬਹਿੰਦਾ ਨਹੀਂ ਨਾ ਉਨੀ ਦੇਰ ਤੱਕ ਮਨ ਨੇ ਬਹਿਣਾ ਨਹੀਂ। ਕਈ ਵਾਰੀ ਅਰਜ਼ ਕਰਨਾ ਅਸੀਂ ਕਹਿੰਦੇ ਵੀ ਚੱਲਦਿਆਂ ਫਿਰਦਿਆਂ, ਮੈਂ ਕਹਿੰਦਾ ਬਿਲਕੁਲ ਚੰਗ ਮਾੜੀ ਗੱਲ ਨਹੀਂ ਕਿ ਊਠ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਪਰ ਜਦੀ ਦੇਰ ਤੱਕ ਆਪਾਂ ਟਿਕਾਓ ਵਿੱਚ ਸਰੀਰ ਨੂੰ ਨਹੀਂ ਲਿਆਉਂਦੇ, ਮਨ ਦੀਆਂ ਉਡਾਰੀਆਂ ਦਾ ਪਤਾ ਕਿਵੇਂ ਲੱਗੇਗਾ, ਭੱਜਦਾ ਕਿਵੇਂ ਪਿਆ ਤੇ ਸ਼ਬਦ ਨੇ ਨੂੰ ਕੀ ਲੈਣਾ, ਨਾਮ ਨੇ ਨੂੰ ਕੀ ਲੈਣਾ। ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਪਾਠ ਕੀਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਗਏ ਨੇ, ਹਜ਼ੂਰ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਕਿਹਾ ਦਾਤਾਰ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਵੋ ਤੇ ਰਹਿਮਤ ਕਰਕੇ ਸਦਾ ਲਈ ਮਾਲਕ ਦੇ ਚਰਨਾਂ ਵਿੱਚ ਮਿਲਾ ਦੇ। ਇਹ ਨੇ ਅਸੀਸਾਂ ਜਿਹੜੀਆਂ ਗੁਰੂ ਦੇ ਗੁਰਮੁਖ ਦੇਣ ਤੇ ਸਾਈਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕੇ। ਸਾਹਿਬ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਅਸੀਸ ਦਿਓ ਕਿ ਮੇਰਾ ਸਾਹਿਬ ਨਾਲ ਮੇਲ ਹੋ ਜਾਏ ਕਦੀ ਆਪਣੇ ਪ੍ਰਭੂ ਤੋਂ। ਵੈਸੇ ਤਾਂ ਗੁਰਮੁਖ ਵੀ ਬਾਬਲ ਬਣਦੇ ਨੇ, ਜਿਹੜੇ ਕਮਾਈ ਵਾਲੇ ਨੇ ਉਹ ਤਾਂ ਬਾਪੂ ਵਾਲਾ ਫਰਜ਼ ਅਦਾ ਕਰਦੇ ਨੇ। ਕਦੀ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਜਾਣਾ ਸਭ ਨੇ ਵੇ, ਤੇ ਗੁਰੂ ਰਾਮਦਾਸ ਜੀ ਜਦੋਂ ਬਚਨ ਪੜ੍ਹਦੇ ਹਾਂ ਹਰ ਪ੍ਰਭ ਮੇਰੇ ਬਾਬਲਾ ਹਰ ਬੇਵੋ ਦਾਨ ਮੈਂ ਦਾਜੋ। ਇਹਦੇ ਅਰਥ ਗੁਰੂ ਸਵਾਰਿਆਂ ਨੇ ਇਹ ਵੀ ਕੀਤੇ, ਹਰ ਪ੍ਰਭ ਮੇਰੇ ਬਾਬਲਾ, ਬਾਬਲ ਸ਼ਬਦ ਪ੍ਰਭੂ ਲਈ ਵੀ। ਪਰ ਜਦੋਂ ਗੁਰਮੁਖ ਅਰਥ ਕਰਦੇ ਨੇ ਕਹਿੰਦੇ ਨੇ ਹਰ ਪ੍ਰਭ ਸ਼ਬਦ ਜਿਹੜਾ ਇਹ ਹਰ ਦਾਨ ਨਾਲ ਜੁੜੇਗਾ ਕਿ ਖਰੀ ਦੀ ਦਰਗਾਹ ਵਿੱਚ ਪ੍ਰਵਾਨ ਹੋਣ ਲਈ ਨਾਮ ਦਾ ਦਾਨ ਦੇ। ਇਹ ਗੁਰਮੁਖ ਬਾਬਲ ਮੈਨੂੰ ਇਹੋ ਜਿਹਾ ਦਾਜ ਦੇ ਦੇ ਕਿ ਮੈਂ ਸਾਈਂ ਦੇ ਘਰ ਵਿੱਚ ਪ੍ਰਵਾਨ ਹੋ ਸਕਾਂ। ਉਹ ਵੀ ਇੱਕ ਅਸੀਸ ਹੈ। ਹਰ ਪ੍ਰਭ ਮੇਰੇ ਬਾਬਲਾ ਕਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਕਰ ਸ਼ੋਭਾ ਦੇਵੋ, ਜਿਤ ਸਵਰ ਹੈ ਮੇਰਾ ਕਾਜੋ, ਹਰ ਹਰ ਭਗਤੀ ਕਾਸ਼ ਹੋਏਲਾ, ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭਾਂਡਾ ਸ਼ੋਭਾ ਹੋਈ। ਇਹ ਦਾਨ ਨਾ ਰਲਾ ਰਲਾਇਆ ਜਿਹਦੀ ਖੰਡਾਂ ਵਰ ਭੰਡਾ ਤੱਕ ਸ਼ੋਭਾ ਹੋਵੇ। ਕਹਿਣ ਲੱਗੇ ਕਿਰਪਾ ਕਰੋ ਮੈਨੂੰ ਅਸੀਸ ਦਿਓ। ਤੇ ਗੁਰਮੁਖੋ ਜਾਣ ਤੋਂ ਪਹਿਲਾਂ ਕਦੀ ਬਾਬੇ ਬੁੱਲੇ ਦੇ ਬਚਨ ਨਾ ਭੁੱਲੀਏ। ਉਹਨਾਂ ਜਦੋਂ ਸ਼ਬਦ ਵਰਤੇ ਤਨ ਸੁ ਤੂੰ ਸੁੱਤਿਆ ਉਮਰ ਮਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸ ਹੈ ਦਾਜ ਤਿਆਰ ਨਹੀਂ, ਉੱਠ ਜਾ ਕੁਰਾੜੇ ਮਾਰਨੇ। ਸਾਹਿਬ ਕਹਿੰਦੇ ਨੇ ਪਿਆਰਿਆ ਉੱਠ, ਦੇਖ ਗੁਰੂ ਦੇ ਚਰਨਾਂ ਵਿੱਚ ਕਰ ਬੇਨਤੀ, ਦਿਓ ਸੱਜਣ ਆਸੀਸੜੀਆਂ। ਤੇ ਅਸੀਸ ਪਤਾ ਕੀ ਦਿਓ ਕਿ ਮੇਰੇ ਕੋਲ ਧਨ ਪਦਾਰਥ ਨਹੀਂ, ਜੋ ਹੋਵੇ ਸਾਹਿਬ ਸੁਮੇਲ ਮੈਂ ਆਪਣੇ ਵਾਹਿਗੁਰੂ ਦੇ ਚਰਨਾਂ ਵੀ ਜੁੜ ਜਾਵਾਂ, ਮੈਨੂੰ ਸਾਈਂ ਦੇ ਚਰਨਾਂ ਵੀ ਜੋੜ ਦਿਓ। ਅੱਗੇ ਫਿਰ ਕਹਿਣ ਲੱਗੇ ਘਰ ਘਰ ਇਹੋ ਪਹੁੰਚਾ ਪਹੁੰਚਾ ਨਹੀਂ। ਮੈਂ ਇੱਕ ਵਾਰੀ ਇੱਥੇ ਸ਼ਾਇਦ ਅਰਜ਼ ਕਰਕੇ ਗਿਆ ਸਾਂ, ਘਰ ਘਰ ਦੇ ਰਾਰੇ ਨੂੰ ਸਿਹਾਰੀਏ, ਘਰ ਘਰ ਵਿੱਚ ਪਾਠ ਅਸੀਂ ਕਰ ਦਿੰਦੇ ਹਾਂ ਪਹੁੰਚਾ, ਪਰ ਨਹੀਂ ਸ਼ਬਦ ਏ ਪੱਪੇ ਨੂੰ ਕੰਨਾ ਖਾਏ ਔਂਕੜ ਚੱਚੇ ਨੂੰ ਕੰਨਾ। ਪਾਠ ਕਰਾਂਗੇ ਪਹੁੰਚਾ ਟਿੱਪੀ ਨਹੀਂ ਲੱਗੇਗੀ। ਪਹੁੰਚਾ ਦਾ ਅਰਥ ਹੈ ਬਾਹਰ ਦੀ ਬੋਲੀ ਵਿੱਚ ਬੜਾ ਠੇਠ ਪੰਜਾਬੀ ਦਾ ਸ਼ਬਦ ਹੈ ਪੋਚਾ। ਆਮ ਤੌਰ ਤੇ ਕਹਿੰਦੇ ਨੇ ਪੋਚਾ ਆਉਣਾ, ਤੇ ਉਹ ਪੋਚੇ ਆਉਣੇ ਦਾ ਅਰਥ ਆਪ ਸਮਝਦੇ ਹੋ ਵੀ ਲੱਗ ਹੀ ਜਾਂਦਾ ਸੀ ਮੁੰਡੇ ਵਾਲਿਆਂ ਦਾ, ਕਹਿੰਦਾ ਸੀ ਇੰਨੇ ਬੰਦੇ ਬਰਾਤ ਆਉਣੀ ਜੇ ਆਹ ਕੁਝ ਕਰਿਆ ਜੇ। ਗੁਰੂ ਸਾਹਿਬ ਕਹਿਣ ਲੱਗੇ ਅਸਲ ਵਿੱਚ ਇਹਦਾ ਅਰਥ ਕਰਾਂਗੇ ਘਰ ਘਰ ਇਹ ਪਹੁੰਚਾ। ਹੁਣ ਇਹੋ ਸ਼ਬਦ ਜਿਹੜਾ ਹੈ ਨਾ, ਇਹਦੇ ਅਰਥ ਨਾ ਕਦੀ ਭੁੱਲੀਏ। ਘਰ ਘਰ ਇਹੋ ਪਹੁੰਚਾ ਕਿਹੜਾ ਜੀ, ਜਿਹਨੂੰ ਸਾਹਿਬ ਨੇ ਕਿਹਾ ਸੰਬਤ ਸਾਹਾ ਲਿਖਿਆ। ਘਰ ਘਰ ਇਹੋ ਪਹੁੰਚਾ ਹਰ ਘਰ ਵਿੱਚ, ਇੱਥੇ ਘਰ ਦਾ ਅਰਥ ਕਰਾਂਗੇ ਸਰੀਰ ਰੂਪੀ ਘਰ। ਕਿਹੜਾ ਬੰਦਾ ਜਿਹਦੇ ਘਰ ਵਿੱਚ ਮੌਤ ਦੀ ਚਿੱਠੀ ਨਹੀਂ ਆਈ? ਗੁਰਮੁਖੋ ਇੱਥੇ ਤਾਂ ਜਨਮ ਤੋਂ ਪਹਿਲਾਂ ਨਿਸ਼ਚਿਤ ਹੋ ਗਿਆ ਬੰਦੇ ਨੇ ਮਰਨਾ ਕਿੱਦਾਂ। ਸਾਹਿਬ ਨੇ ਬਾਬੇ ਫਰੀਦ ਕਬੀਰ ਨੇ ਨਾ ਪਹਿਲਾਂ ਜਿਹੜਾ ਸ਼ਬਦ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਪਹਿਲੀ ਗੱਲ ਹੀ ਕਹੀ ਵੀ ਤੇਰੇ ਘਰ ਮੌਤ ਦੀ ਚਿੱਠੀ ਆ ਗਈ। ਜਨਮੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਹਜ਼ੂਰ ਕਹਿਣ ਲੱਗੇ ਘਰ ਘਰ ਇਹੋ ਪਹੁੰਚਾ, ਹਰ ਘਰ ਵਿੱਚ ਮੌਤ ਦੀ ਚਿੱਠੀ ਆਈ ਏ। ਸਦੜੇ ਨਿਤ ਪਵਨ, ਜਿਉਂ ਜਿਉਂ ਸਮਾਂ ਹੁੰਦਾ ਸੱਦੇ ਪਈ ਜਾਂਦੇ ਨੇ, ਸੱਦਦਾ ਪਿਆ ਨਾ ਸਾਈ। ਤੇ ਜੇ ਕੋਈ ਕਹੇ ਜੀ ਮੈਂ ਨੀ ਤੁਰਨਾ, ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਜੇ ਖਾ ਚੀਰੀ ਲਿਖਿਆ ਸਦੜੇ ਨਿਤ ਪਵਨ ਨੇ, ਜਿਹੜਾ ਕੋਈ ਤੂੰ ਚਿੱਠੀ ਵਿੱਚ ਲਿਖਾ ਕੇ ਆਇਆ ਨਾ, ਜੇ ਆ ਚੀਰੀ ਲਿਖਿਆ ਤੇ ਆ ਹੁਕਮ ਕਮਾਏ ਕੱਲੇ ਆਵੇ ਨਾਨਕਾ। ਧਿਆਨ ਦਿਆ ਕੇ ਕੱਲੇ ਆਵੇ, ਆਪਣੀ ਮਰਜ਼ੀ ਨਾਲ ਨੀ ਤੂੰ ਆ ਗਿਆ। ਜੇ ਬੰਦੇ ਦੀ ਮਰਜ਼ੀ ਨਾਲ ਜਨਮ ਹੋਵੇ ਤੇ ਭਟਕੀ ਕਿਉਂ? ਕਹਿਣ ਲੱਗੇ ਕਿਸੇ ਦਾ ਕੱਲਿਆ ਹੋਇਆ ਆਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਰੋਜ਼ ਸੱਦੇ ਪੈਂਦੇ ਪਏ ਨੇ, ਘਰ ਘਰ ਵਿੱਚ ਪੈਂਦੇ ਨੇ। ਇਹਨਾਂ ਸੱਦਿਆਂ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਕਹਿਣ ਲੱਗੇ ਪਿਆਰਿਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਸਦੜੇ ਪੈ ਰਹੇ ਨੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਤੇ ਫਿਰ ਅਗਲਾ ਇੱਕ ਕੰਮ ਕਰ ਲਈ, ਨਾ ਤਾਂ ਚਿੱਠੀ ਵੇਖ ਕੇ ਡਰੀ, ਨਾ ਚਿੱਠੀ ਵੇਖ ਕੇ ਮੌਤ ਦੀ ਘਬਰਾਈ। ਜਿਹੜਾ ਸੱਦੇ ਭੇਜਦਾ ਪਿਆ ਨਾ, ਧਿਆਨ ਉਧਰ ਟਿਕਾਈ, ਸੱਦਣ ਹਾਰਾ ਸਿਮਰੀ ਹੈ। ਜਿਹੜਾ ਸੱਦਦਾ ਪਿਆ, ਜਿਹੜਾ ਸਾਨੂੰ ਆਵਾਜ਼ਾਂ ਪਿਆ ਮਾਰਦਾ, ਸੱਦਣ ਹਾਰਾ ਸਿਮਰੀ ਹੈ। ਤੇ ਅੱਗੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੱਲੀ ਤੇਰੇ ਘਰ ਨਹੀਂ, ਨਾਨਕ ਛੇ ਦਾ ਅਰਥ ਕਰਾਂਗੇ ਸੰਬਤ ਸਾਹਾ, ਉਹ ਨੀ ਭੁੱਲਣਾ। ਨਾਨਕ ਛੇ ਦੇਹ ਅਵਨ, ਉਹ ਦਿਨ ਬਿਲਕੁਲ ਨੇੜੇ ਆਉਂਦਾ ਪਿਆ ਤੇ ਆ ਚੁੱਕੇ, ਤੇ ਉਹ ਦਿਨ ਦੂਰ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਸੀ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਗੋਰੀਏ ਦਰ ਤੇ ਜਿੰਦੇ ਮੇਰੀਏ ਭੋਲੀਏ, ਸੋਏ ਦਰ ਤੇ ਖਬਰ ਕੀ ਤੈਨੂੰ ਇਹ ਖਬਰ ਨੀ ਮਿਲੀ ਵੀ ਤੇਰੇ ਘਰ ਮੌਤ ਆਉਂਦੀ ਪਈ ਏ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸੋਹਰੇ ਨਿਤ ਨਾ ਪਈ ਆ ਕੋਈ। ਸਾਹਿਬ ਨੇ ਕਿਹਾ, ਨਾਨਕ ਸੁੱਤੀ ਪਈ ਹੈ ਜਨ ਵਿਰਤੀ ਸਨ ਪਿਆਰਿਓ, ਕਰੀਏ ਕਿ ਗੁਣਾ ਗਵਾਈ ਗੰਟੜੀ ਅਵਗਣ ਚੱਲੀ ਬਨ। ਜੇ ਤੂੰ ਕਹਿ ਮੈਂ ਕਦੀ ਜਾਣਾ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਸਭਨਾ ਸਹੁਰਾ ਵੰਜਣਾ ਸਦੜੇ ਨਿਤ ਪਵਨ ਨੇ, ਸਭਨਾ ਸਹੁਰਾ ਵੰਜਣਾ ਪਿਆਰਿਓ ਸਾਹਮਕ ਲਾਵਣ ਹਾਰ। ਪਰ ਸਤਿਗੁਰੂ ਕਹਿੰਦੇ ਨੇ ਇੱਕ ਸ਼ਬਦ ਕਿਸੇ ਭਾਗਾਂ ਵਾਲੇ ਨੂੰ ਮਿਲਦਾ, ਕਿਹਨਾਂ ਨੂੰ? ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਜਿਹਨੇ ਸੱਦਣ ਵਾਲੇ ਨੂੰ ਸਿਮਰੇ, ਉਹ ਸੁਹਾਗਣ ਭਾਗਾਂ ਵਾਲੀ ਏ, ਉਹ ਧੰਤਾ ਜੋਗ ਏ। ਆਓ ਪਿਆਰਿਓ, ਸੱਦੇ ਮੇਰੇ ਘਰ ਵੀ ਆਉਣੇ ਨੇ, ਸੱਦੇ ਤੁਹਾਡੇ ਘਰ ਵੀ ਆਉਣੇ ਨੇ, ਸਾਡੇ ਬਜ਼ੁਰਗਾਂ ਕੋਲ ਵੀ ਆਏ, ਉਹ ਵੀ ਚਲੇ ਗਏ, ਪਰ ਵਾਹਿਗੁਰੂ ਮਿਹਰ ਕਰੇ ਉਸ ਸੱਦੜੇ ਦੇਣ ਵਾਲੇ ਨੂੰ ਚੇਤੇ ਰੱਖੀਏ, ਮੌਤ ਦਾ ਦਿਨ ਬਿਲਕੁਲ ਨੇੜੇ ਆ ਰਿਹਾ। ਬਸ ਇੱਕ ਮੈਂ ਅਰਜ਼ ਕਰਨੀ ਏ, ਸੋਹਲੇ ਸਾਹਿਬ ਦਾ ਪਹਿਲਾ ਸ਼ਬਦ ਸੰਪੂਰਨ ਏ। ਦੇਖੋ ਜਿੱਥੋਂ ਆਰੰਭਤਾ ਹੈ ਸੰਪੂਰਨਤਾ ਵੀ ਉੱਥੇ ਹੋਣੀ ਏ। ਇੱਥੇ ਕਹਿੰਦੇ ਨੇ ਮੌਤ ਨੇੜੇ ਆਉਂਦੀ ਏ, ਸੰਤ ਜਨ ਗੁਰਮੁਖ ਲੱਭ ਤੈਨੂੰ ਅਸੀਸ ਦੇਣ, ਤੇ ਜਦੋਂ ਸੋਹਲਾ ਸੰਪੂਰਨ ਹੋਣਾ ਹੈ ਉਦੋਂ ਮੰਗ ਵੀ ਇਹ ਵੇ ਦਾਤਿਆਂ ਕਿ ਜਿਨ੍ਹਾਂ ਸੱਜਣਾ ਦੀ ਅਸੀਸ ਨਾਲ ਮੇਰੇ ਬੰਧਨ ਕੱਟੇ ਜਾਣੇ ਨੇ, ਕਿਰਪਾ ਕਰੀ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ, ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਉਹ ਨੇ ਸੱਜਣ ਜਿਨ੍ਹਾਂ ਦੀ ਅਸੀਸ ਸੁਣੀ ਜਾਣੀ ਏ। ਕੱਲ ਨੂੰ ਆਪਾਂ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ, ਜੋ ਅਸੀਂ ਕਹਿੰਦੇ ਹਾਂ, ਸੁਣਨੇ ਹਾਂ, ਵਿਚਾਰਨੇ ਹਾਂ, ਕਿਣਕਾ ਮਾਤਰ ਸਾਡੀ ਜ਼ਿੰਦਗੀ ਵਿੱਚ ਕਿਤੇ ਵਸ ਜਾਏ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।